Thank you. ਮੂਰਖ ਕਹਿਣ ਨਾ ਜਾਈ, ਤੇਰੇ ਗੁਣ ਗਾਵਾਂਗੇ ਬੁਝਾਈ, ਜਿਸ ਸੱਚ ਮੈਂ ਰਾਮ ਰਜਾਈ, ਜੋ ਕੁਛ ਹੋਆ ਸਭ ਕੁਛ ਪੁੱਜਦੇ, ਸਭ ਤੇਰੀ ਅਸਲਾਈ, ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬਾ, ਮੈਂ ਅੰਤਲੇ ਗਿਆ ਚਿਤਰਾਈ,
ਵਾਹਿਗੁਰੂ ਤੇਰਾ ਨਾਮ ਨਾ ਵਿਚਾਲੇ ਬੈਠਿਆਂ ਉੱਠਣਾ ਦੂਰ ਜਾਣਾ ਸਭ ਦੇ ਰੰਗ ਵਿੱਚ ਭੰਗ ਪੈਣਾ ਇਸਦਾ ਬੜਾ ਭਾਰਾ ਦੋਸ਼ ਹੋਇਆ ਕਰ ਇਸ ਕਰਕੇ ਪਿੱਛੇ ਬੈਠਣ ਵਿੱਚ ਖੇਚਲ ਕੋਈ ਵੀ ਨਹੀਂ ਕੀਰਤਨ ਉੱਥੇ ਵੀ ਸੁਣੀ ਜਾਂਦਾ ਵਿਚਾਰਾਂ ਵੀ ਉੱਥੇ ਸੁਣੀ ਜਾ ਸਕਦੀਆਂ ਹਨ ਔਰ ਦਰਸ਼ਨ ਦੀਦਾਰਾ ਵੀ ਉੱਥੇ ਹੋ ਸਕਦਾ ਹੈ ਪਰ ਸਿਰਫ ਫਾਇਦਾ ਇੰਨਾ ਹੈ ਜੇ ਪਿੱਛੇ ਬੈਠੇ ਹੋਈਏ ਇਹਨੇ ਬੱਚਿਆਂ ਵਾਲੀਆਂ ਬੀਬੀਆਂ ਪਿੱਛੇ ਬੈਠੀਆਂ ਹੋਣ ਤਾਂ ਉੱਥੋਂ ਹੀ ਉੱਠ ਕੇ ਬਾਹਰ ਲਿਜਾ ਕੇ ਚੁੱਪ ਕਰਾਉਣਾ ਆਸਾਨ ਹੁੰਦਾ ਵਿਚਲਿਆਂ ਨੂੰ ਕੋਈ ਵੀ ਨਹੀਂ ਫਾਇਦਾ ਹੁੰਦਾ ਇਹ ਲਾਭ ਹੈ ਸੋ ਆ ਹੁਣ ਵਿਚਾਰ ਸ਼ੁਰੂ ਕਰੋ ਆਪਣੇ ਵਿਚਾਰ ਜੋ ਕਈ ਦਿਨਾਂ 'ਤੇ ਚੱਲ ਰਹੀ ਹੈ ਵਾਹਿਗੁਰੂ ਅੰਤਰਯਾਮੀ ਕਹਿੰਦਾ ਹੈ ਜੀ ਤੂੰ ਮੇਰੀ ਸ਼ਰਨ ਆ ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰਦਿਆਂ ਤਮਾਮ ਦੁੱਖਾਂ ਪਾਪਾਂ ਤੋਂ ਬਚਾ ਲਵਾਂਗਾ ਜਿਵੇਂ ਕੱਲ ਆਪਣੇ ਸੁਣਿਆ ਸੀ ਬਹੁਤ ਗਰੀਬ ਆਦਮੀ ਕਿਸੇ ਰਾਜਾ ਦੇ ਨਿਕਵਰਤੀ ਹਲਕਾਰ ਦੀ ਸੇਵਾ ਕਰਦੇ ਕਰਦੇ ਅਸੀਂ ਰਾਜਾ ਦੀ ਛੋਟੀ ਜਿਹੀ ਮੁਲਾਜ਼ਮਤ ਵਿੱਚ ਪਹੁੰਚਿਆ ਹੌਲੀ ਹੌਲੀ ਬਹੁਤ ਵੱਡਾ ਹਲਕਾਰ ਹੋ ਕੇ ਹੋਰ ਲੋਕਾਂ ਨੂੰ ਵੀ ਫਾਇਦਾ ਪਹੁੰਚਾਉਣ ਨੂੰ ਸਮਰੱਥ ਹੋਇਆ ਇਸੀ ਤਰ੍ਹਾਂ ਹੀ ਇਹ ਜੀ ਵਾਹਿਗੁਰੂ ਅੰਤਰਜਾਮੀ ਸ੍ਰਿਸ਼ਟੀ ਦਾ ਕਰਤਾ ਹਰਤਾ ਕਰਤਾ ਜਦੋਂ ਉਸ ਦੇ ਨਿਕਵਰਤੀ ਸੰਤ ਜਨ ਮਹਾਂਪੁਰਖ ਉਹਨਾਂ ਦੀ ਸੰਗਤ ਕਰਕੇ ਸੇਵਾ ਆਦਿ ਕਰਕੇ ਉਹਨਾਂ ਨੂੰ ਪ੍ਰਸੰਨ ਕਰ ਲੈਂਦਾ ਹੈ ਅਤੇ ਉਹ ਉਸਨੂੰ ਵਾਹਿਗੁਰੂ ਅੰਤਰਜਾਮੀ ਦੇ ਨਾਲ ਜੁੜਨ ਦੀ ਯੁਕਤੀ ਤਰੀਕਾ ਢੰਗ ਦੱਸ ਕੇ ਉਸ ਦੁਆਰਾ ਵਾਹਿਗੁਰੂ ਨਾਲ ਜੋੜਦੇ ਹਨ ਜਿਸ ਵਾਹਿਗੁਰੂ ਦੇ ਨਾਲ ਜੁੜਿਆ ਸਭ ਕੁਛ ਹੀ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਸਾਰੇ ਸੁੱਖਾਂ ਦਾ ਸੰਬੰਧ ਸਾਰੇ ਆਨੰਦ ਦਾ ਸਾਗਰ ਸਭ ਕੁਛ ਕਰਤਾ ਹਰਤਾ ਧਰਤਾ ਵਾਹਿਗੁਰੂ ਹੀ ਹੈ ਜੋ ਉਸ ਨਾਲ ਜੁੜ ਗਿਆ ਪਿੱਛੇ ਕੋਈ ਚੀਜ਼ ਨਹੀਂ ਰਹਿ ਜਾਂਦੀ ਸੋ ਵਾਹਿਗੁਰੂ ਕਹਿੰਦਾ ਹੈ ਇਹ ਜੀਵ ਮੇਰੀ ਸ਼ਰਨ ਆ ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ ਸ਼ਰਨ ਵਿਚਾਰੋ ਮਨ ਲੈ ਬਿਸਰਾਇਆ ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੈ ਝੂਟਾ ਅਜਾ ਮਲ ਪਾਪੀ ਜਗ ਜਾਨੀ ਨਿਮਖ ਮਾਹ ਨਿਸ਼ਤਾਰਾ ਨਾਨਕ ਕਹਿਤ ਚੇਤ ਚਿੰਤਾਮਨ ਤੈਨ ਹੀ ਉਤਰੇ ਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ ਚਾਰ ਮਿਸਾਲਾਂ ਦੇ ਕੇ ਜਿਹਨਾਂ ਵਿੱਚ ਸਿੱਧ ਕਰਦੇ ਹਨ ਕਿ ਪਹਿਲੇ ਗਨਕਾ ਦਾ ਉਧਾਰ ਵਹਿਰ ਦੀ ਸ਼ਰਨ ਗਿਰ ਕੇ ਵੈਕੁੰਠਾਂ ਨੂੰ ਗਈ ਦੂਸਰੇ ਤਰੁਣ ਦਾ ਪ੍ਰਸੰਗ ਚੱਲ ਰਿਹਾ ਤਰੁਣ ਹੱਸਦਾ ਖਰੇ ਆਇਆ ਕਰ ਪਿਆਰ ਪਿਓ ਪਿਛੜ ਲੀਤਾ ਬਾਹਾਂ ਪਗੜ ਉਠਾ ਲਿਆ ਮਨ ਵਿੱਚ ਰੋਸ ਮੁਤਰੇਈ ਕੀਤਾ ਗੁੱਡੋ ਲਿਕਾ ਮਾਂ ਪੁੱਛੇ ਤੂੰ ਸੁਹਾਣੀ ਹੈ ਕਿ ਸੁਨੀਤਾ ਸੁਹਾਣੀ ਹਾਂ ਜਨਮ ਦੀ ਨਾਮ ਨ ਪੁੱਤੀ ਕਰਨ ਦੜੀਤਾ ਇਸ ਕੁਦਮ ਤੇ ਰਾਜ ਮਿਲੇ ਸ਼ਤਰੂ ਤੇ ਹਾਂ ਸਮੀਤਾ ਪਰਮੇਸ਼ਰ ਆਰਾਧੀਏ ਜਿੱਦੂ ਹੋਈਏ ਪਤਤ ਦੁਨੀ ਨੂੰ ਜਦੋਂ ਅਸੀਂ ਮਤਰੇਈ ਨੇ ਚਪੇੜਾਂ ਆਦਿ ਮਾਰੀਆਂ ਅਤੇ ਬੋਲੀਆਂ ਵੀ ਮਾਰੀਆਂ ਜੇਕਰ ਰਾਜਾ ਦੀ ਗੋਦ ਵਿੱਚ ਬੈਠ ਕੇ ਰਾਜਾ ਦਾ ਪਿਆਰ ਪ੍ਰਾਪਤ ਕਰਨਾ ਸੀ ਤਾਂ ਮੈਥੋਂ ਜਨਮ ਲੈਣਾ ਚਾਹੀਦਾ ਸੀ ਇਹ ਗੱਲ ਸੁਣ ਕੇ ਤਰੁਣ ਨੂੰ ਬੜਾ ਦੁੱਖ ਹੋਇਆ ਸਿਆਣਾ ਸੀ ਭਾਵੇਂ ਉਮਰ 5 ਸਾਲ ਦੀ ਹੀ ਸੀ ਪਰ ਸਮਝ ਬੜੀ ਉੱਤਮ ਸੀ ਪੂਰਵਲੇ ਸੰਸਕਾਰਾਂ ਕਰਕੇ ਸੋਈਆਂ ਉਸਦੇ ਚਿੱਤ ਵਿੱਚ ਮਾਤਾ ਦੇ ਕਹਿਣ ਕਰਕੇ ਇਹ ਵੈਰਾਗ ਲੱਗਿਆ ਸਾਸੂ ਦੁੱਖ ਜੋ ਹੈ ਇਹ ਕਈ ਜਨਮਾਂ ਦੇ ਦੁੱਖਾਂ ਦਾ ਤਜਰਬਾ ਇਹਦੇ ਚਿੱਤ ਵਿੱਚ ਵੈਰਾਗ ਪੈਦਾ ਕਰਦਾ ਹੈ ਲੋਕ ਦੁੱਖਾਂ ਤੋਂ ਡਰਦੇ ਹਨ ਅਗਰ ਦੁੱਖ ਨਾ ਹੁੰਦਾ ਅਵਿਨਾਸ਼ੀ ਸੁੱਖ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ ਉਸਦੀ ਪ੍ਰਾਪਤੀ ਵਾਸਤੇ ਕਿਸੇ ਦੇ ਚਿੱਤ ਵਿੱਚ ਵੀ ਇੱਛਾ ਨਾ ਪੈਦਾ ਇਸ ਕਰਕੇ ਹੀ ਗੁਰੂ ਜੀ ਨੇ ਦੁੱਖ ਨੂੰ ਦਾਰੂ ਦੱਸਿਆ Yeah.
ਚੱਕਰਵਰਤੀ ਰਾਜੇ
ਹਰ ਕਿਸਮ ਦਾ ਸੁੱਖ ਸਾਨੂੰ ਪ੍ਰਾਪਤ ਹੈ। ਜਿਸਮਾਨੀ ਸੁੱਖਾਂ ਦਾ ਘਾਟਾ ਨਹੀਂ, ਪਰ ਜਿਸਮਾਨੀ ਸੁੱਖਾਂ ਦੇ ਵਿੱਚ ਲੱਗ ਕੇ ਇਹ ਮਨ ਜਿਹੜਾ ਹੈ ਪਰਮੇਸ਼ੁਰ ਨੂੰ ਭੁੱਲ ਜਾਂਦਾ। ਐਸਾ ਹੀ ਪਦਾਰਥਾਂ ਦਾ ਸੁਭਾਵ ਹੈ, ਦੁਨੀਆਂ ਦੇ ਪਦਾਰਥ, ਦੁਨੀਆਂ ਦੀ ਮਾਇਆ ਵਿੱਚ ਰੱਬ ਨੂੰ ਭੁਲਾਉਣ ਦੀ ਬੜੀ ਸ਼ਕਤੀ ਹੈ, ਬੜੀ ਤਾਕਤ ਹੈ। ਸੋ ਇਸ ਕਰਕੇ ਮੈਂ ਅਰਦਾਸ ਕਰਦੀ ਹਾਂ ਪ੍ਰਭੂ, ਦੁੱਖ ਦੇ ਦੁੱਖ ਪ੍ਰਾਪਤ ਹੋਇਆ ਫਿਰ ਰੱਬ ਯਾਦ ਰਹਿੰਦਾ ਹੈ, ਰੱਬ ਯਾਦ ਰਹਿਣ ਕਰਕੇ ਅਵਿਨਾਸ਼ੀ ਸੁੱਖ, ਜਿਸ ਸੁੱਖ ਦਾ ਕਦੇ ਵੀ ਨਾਸ਼ ਨਾ ਹੋਵੇ, ਜੀਵ ਉਸਨੂੰ ਪ੍ਰਾਪਤ ਹੁੰਦਾ ਹੈ। ਇਹ ਛੋਟੇ ਛੋਟੇ ਜਿਹੜੇ ਸੁੱਖ ਹਨ, ਇਹ ਤਾਂ ਬਹੁਤ ਤੁੱਛਾ ਨੇ, ਕੁਛ ਵੀ ਨਹੀਂ ਉਸਦੇ ਮੁਕਾਬਲੇ ਦੇ ਵਿੱਚ। ਇਸ ਕਰਕੇ ਮੈਂ ਰੋਜ਼ ਹੀ ਦੁੱਖ ਵਾਸਤੇ ਅਰਦਾਸ ਕਰਦੀ ਹਾਂ। ਸਾਧ ਸਿੰਘ ਜਿਸ ਜਿਸ ਨੂੰ ਵੈਰਾਗ ਲੱਗਿਆ ਹੈ, ਦੁੱਖ ਦੀ ਕਿਰਪਾ ਕਰਕੇ ਲੱਗਿਆ ਹੈ, ਬਲਕਿ ਕਈ ਜਨਮਾਂ ਦੇ ਦੁੱਖ ਦਾ ਤਜਰਬਾ ਇਹਦੇ ਚਿੱਤ ਵਿੱਚ ਵੈਰਾਗ ਪੈਦਾ ਕਰਦਾ ਹੈ। ਰਾਜਾ ਪਰਸਰੀ, ਉਸਨੂੰ ਵੈਰਾਗ ਲੱਗਿਆ, ਇਸੀ ਕਰਕੇ ਕੋਈ ਦੁੱਖ ਹੋਇਆ। ਗੋਪੀ ਚੰਦ ਆਦਿ ਨੂੰ ਵੈਰਾਗ ਲੱਗੇ, ਦੁੱਖ ਕਰਕੇ ਹੀ। ਇਸ ਕਰਕੇ ਦੁੱਖ ਦਾਰੂ ਬਣਦਾ ਹੈ, ਧਰੂ ਨੂੰ ਚਪੇੜਾਂ ਦਾ, ਮਾਤਾ ਦੀਆਂ ਔਰ ਬੋਲੀਆਂ ਦਾ ਦੁੱਖ ਸੀ, ਜਿਸ ਕਰਕੇ ਉਸਦੇ ਚਿੱਤ ਵਿੱਚ ਵੈਰਾਗ ਪੈਦਾ ਹੋਇਆ। ਤੇਰੇ ਦੁੱਖਾਂ ਦੀ Thank you. ਕੇ ਮਾਤਾ ਤੋਂ ਪੁੱਛਦਾ, ਮਾਤਾ ਜੀ ਉਪਾਅ ਦੱਸੋ, ਕੋਈ ਯਤਨ ਦੱਸੋ ਜਿਸ ਕਰਕੇ ਅਸੀਂ ਆਪਣੇ ਹੱਕ, ਜੋ ਰਾਜ ਭਾਗ ਸਾਡਾ ਹੱਕ ਹੈ, ਉਸਦੇ ਮਾਲਕ ਬਣੀਏ। ਮਾਤਾ ਨੇ ਸੁਣ ਕੇ ਕਿਹਾ, ਬੇਟਾ ਦੁਨੀਆਂ ਦੇ ਵਿੱਚ ਪੁੱਠੀਆਂ ਸਿੱਧੀਆਂ ਕਰਨ ਵਾਲਾ ਕੇਵਲ ਵਾਹਿਗੁਰੂ ਹੈ, ਉਸਦਾ ਭਜਨ ਹੈ। ਅਗਰ ਉਸਦੀ ਸ਼ਰਨ ਡਿੱਗ ਪਵੇ ਜੀ, ਤੇ ਪੁੱਠੀਆਂ ਸਿੱਧੀਆਂ ਹੋ ਸਕਦੀਆਂ ਨੀ। ਉਹ ਕਹਿੰਦੀ ਹੈ, ਪੁੱਠੀ ਬਾਤ ਤੇ ਸਿੱਧੀ ਹੋ ਜਾ। ਵਾਹਿਗੁਰੂ ਦੀ ਕਿਰਪਾ ਹੋ ਜਾਏ, ਦੁੱਖ ਸੁੱਖ ਵਿੱਚ ਬਦਲ ਜਾਂਦਾ ਹੈ, ਰਮੀ ਖੁਸ਼ੀ ਵਿੱਚ ਬਦਲ ਜਾਂਦੀ ਹੈ, ਤਿਰਸਕਾਰ ਸਤਿਕਾਰ ਵਿੱਚ ਬਦਲ ਜਾਂਦਾ ਹੈ। ਇਉਂ ਇੱਕ ਕੋਈ ਸੁਬਲ ਨਾਮ ਕਰਕੇ ਰਾਜਾ ਹੈ, ਉਸਦੇ ਇੱਕ ਲੜਕਾ ਜਨਮਿਆ ਕੁਬੜਾ ਕੁਬਾ। ਸਮਾਂ ਪਾ ਕੇ ਵਜ਼ੀਰ ਦੇ ਇੱਕ ਲੜਕਾ ਜੰਮਿਆ ਅੰਨਾ। ਹੋਰ ਕੁਛ ਸਮੇਂ ਤੋਂ ਬਾਅਦ ਰਾਜਾ ਦੀ ਇੱਕ ਲੜਕੀ ਨੇ ਜਨਮ ਲਿਆ, ਜਿਸਦੇ 3 ਅਸਥਾਂ। ਸੋ ਹੌਲੀ ਹੌਲੀ ਜਦੋਂ ਬੱਚੇ ਵੱਡੇ ਹੋਏ, ਰਾਜਾ ਦੇ ਵਜ਼ੀਰ ਵਿਚਾਰ ਕਰਦੇ ਹਨ ਕਿ ਇਹ ਕੀ ਕਾਰਨ ਹੈ, ਇਹਨਾਂ ਬੱਚਿਆਂ 'ਚ ਨੁਕਸ ਹਨ, ਇਹਦਾ ਕੀ ਸੁਭ, ਹਾਲਾਂਕਿ ਇਹੋ ਜਿਹੇ ਘਰਾਣੇ ਵਿੱਚ ਇਹੋ ਜਿਹੇ ਨੁਕਸ ਨਹੀਂ ਹੋਣੇ ਚਾਹੀਦੇ, ਮੁਰਲੇ ਪੁੰਨਾ ਕਰਕੇ ਹਰੇ ਘਰਾਣਿਆਂ ਵਿੱਚ ਜਨਮ ਹੁੰਦਾ ਹੈ, ਅਤੇ ਇਹ ਕੀ ਸਬਬ ਹੈ। ਉਹਨਾਂ ਜੋਤਸ਼ੀਆਂ ਨੂੰ ਬੁਲਾ ਕੇ ਪੁੱਛਿਆ, ਜੋਤਸ਼ੀਆਂ ਨੇ ਕਿਹਾ, ਵਜ਼ੀਰ ਅਤੇ ਰਾਜਾ ਨੂੰ ਇਹ ਬੱਚੇ ਬਹੁਤ ਅਪਾਹਗ ਹਨ, ਜੇਕਰ ਤੁਹਾਡੇ ਰਾਜ ਵਿੱਚ ਰਹੇ ਰਾਜ ਨਸ਼ਟ ਹੋਣ ਦਾ ਖਤਰਾ, ਬਿਹਤਰ ਹੈ ਆਪਣੀ ਹੱਦ ਤੋਂ ਇਹਨਾਂ ਨੂੰ ਪਰੇ ਕਰ ਦਿੱਤਾ ਜਾਵੇ। ਸੋ ਰਾਜੇ ਲੋਕਾਂ ਨੂੰ ਰਾਜ ਪਿਆਰੇ, ਰਾਜਿਆਂ ਭਾਈ ਦੁਰ ਪਿਆਰੇ। ਰਾਜੇ ਲੋਕਾਂ ਨੂੰ ਰਾਜ ਪਿਆਰੇ ਹੁੰਦੇ ਹਨ, ਭਰਾਵਾਂ ਵਗੈਰਾ ਨਾਲ ਕੋਈ ਪਿਆਰ ਨਹੀਂ ਹੁੰਦਾ। ਔਰੰਗਜ਼ੇਬ ਨੇ ਆਪਣੇ ਪਿਓ ਸ਼ਾਹਜਹਾਨ ਨੂੰ ਕੈਦ ਕਰ ਦਿੱਤਾ, ਅੱਖਾਂ ਕਢਵਾ ਦਿੱਤੀਆਂ, ਆਪਣੇ ਭਰਾ ਨੂੰ ਦਾਰਾ ਸ਼ਿਕੋ ਦਾਰਾ ਆਦਮ ਇਹਨਾਂ ਨੂੰ ਮਰਵਾ ਦਿੱਤਾ, ਕਾਹਦੇ ਵਾਸਤੇ ਵੀ ਮੇਰੇ ਰਾਜ ਭਾਗ ਦੀ ਦਖਲ ਨਾ ਦੇ। ਇਸੇ ਤਰ੍ਹਾਂ ਹੋਰ ਕਿੰਨਿਆਂ ਦੀ ਗਿਣਤੀ ਕੀਤੀ ਜਾਏ। ਰਾਜੇ ਲੋਕਾਂ ਨੂੰ ਰਾਜ ਪਿਆਰੇ ਹੁੰਦੇ ਨੇ, ਭਾਈ ਇੰਦਰ ਪਿਆਰੇ ਹੁੰਦੇ ਨੇ, ਇਹਦੀ ਉਸਤਾਦ ਨਹੀਂ ਕਰਦੇ। ਸਵੇਰ ਇੱਧਰ ਜਦੋਂ ਉਹਨਾਂ ਸੁਣਿਆ ਜੋਤੀ ਦੇ ਕਹੇ ਤੇ ਵੀ ਇਹਨਾਂ ਭਾਗ ਬੱਚਿਆਂ ਨੂੰ ਆਪਣੀ ਹੱਦ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ, ਉਹਨਾਂ ਨੇ ਜੋਤੀ ਦਾ ਕਿਹਾ ਮੰਨ ਕੇ ਤਿੰਨਾਂ ਬੱਚਿਆਂ ਨੂੰ ਰੱਥ ਵਿੱਚ ਬਿਠਾ ਕੇ ਆਪਣੀ ਹੱਦ ਤੋਂ ਬਾਹਰ ਅਲੈਦਾ ਕਿਸੇ ਜੰਗਲ ਦੀ ਆਵਾਨ ਵਿੱਚ ਛੱਡ ਦਿੱਤਾ ਅਤੇ ਕਿਹਾ ਇੱਧਰ ਨਾ ਆਇਓ, ਪਰਾਂ ਬੇਸ਼ੱਕ ਜਾਇਓ, ਕਿਉਂਕਿ ਤੁਹਾਡੇ ਵਿੱਚ ਇਹ ਨੁਕਸਾਨ, ਇਸ ਨੁਕਸ ਕਰਕੇ ਤੁਹਾਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਖੈਰ ਉਹਨਾਂ ਨੂੰ ਪਤਾ ਲੱਗ ਗਿਆ, ਸਮਝ ਪੈ ਗਈ ਵਾਹਿਗੁਰੂ ਦੀ ਇਹ ਜੀ ਨੇਤ। ਉੱਥੇ ਬੜੇ ਫਲਾਂ ਵਾਲੇ ਦਰਖਤ ਸਨ, ਪਾਣੀਆਂ ਦੇ ਚਸ਼ਮੇ ਵਹਿੰਦੇ ਸਨ, ਕਈ ਜਗ੍ਹਾ ਇੰਨੀਆਂ ਜੇ ਵੀ ਬਣੀਆਂ ਸਨ ਉਹਨਾਂ ਦੀ ਰਿਹਾਇਸ਼ ਵਗੈਰਾ ਵਾਸਤੇ, ਇਸ ਕਰਕੇ ਉੱਥੇ ਰਹਿੰਦੇ ਰਹੇ। ਹਰ ਕਿਸਮ ਦਾ ਖਾਣ ਪਾਣ ਦਾ ਇੰਤਜ਼ਾਮ ਕੁਦਰਤ ਵੱਲੋਂ ਹੁੰਦਾ ਰਿਹਾ। ਫਿਰਦੇ ਫਿਰਦੇ ਇੱਕ ਮਹਾਤਮਾ ਉੱਥੇ ਉਹਨਾਂ ਪਾਸ ਆ ਪਹੁੰਚੇ। ਜਦੋਂ ਕੁਛ ਸਿਆਣੇ ਹੋਏ ਮਹਾਤਮਾ ਨੇ ਪੁੱਛਿਆ, ਤੁਸੀਂ ਇੱਥੇ ਰਹਿੰਦੇ ਹੋ, ਕੌਣ ਹੋ? ਉਹਨਾਂ ਸਾਰੀ ਹਕੀਕਤ ਖੁੱਲ ਕੇ ਦੱਸੀ, ਅਸੀਂ ਦੋਵੇਂ ਭੈਣ ਅਤੇ ਭਰਾ ਰਾਜਾ ਦੇ ਲੜਕੇ ਲੜਕੀ ਹਾਂ, ਅਤੇ ਇਹ ਵਜ਼ੀਰ ਦਾ ਲੜਕਾ ਹੈ ਹੁੰਦਾ ਹੈ, ਜਿਹੜਾ ਸਾਡੇ ਵਿੱਚ ਇਹ ਨੁਕਸਾਨ ਜਿਨ੍ਹਾਂ ਦੇ ਕਾਰਨ ਸਾਨੂੰ ਦੇਸ਼ ਵਿੱਚੋਂ ਅਲੈਦਾ ਕਰ ਦਿੱਤਾ, ਕਿਉਂਕਿ ਜੋਤਸ਼ੀਆਂ ਨੇ ਕਿਹਾ ਸੀ ਅਗਰ ਇਹ ਤੁਹਾਡੇ ਰਾਜ ਵਿੱਚ ਰਹੇ ਤੁਹਾਡਾ ਰਾਜ ਨਸ਼ਟ ਹੋਣ ਦਾ ਖਤਰਾ ਹੈ, ਇਉਂ ਕਰਕੇ ਸਾਨੂੰ ਦੇਸ਼ ਯਾਨੀ ਉਸ ਰਾਜਾ ਦੀ ਹੱਦ ਤੋਂ ਬਾਹਰ ਕਰ ਦਿੱਤਾ, ਸਾਨੂੰ ਇੱਧਰ ਜਾਣ ਦਾ ਹੁਕਮ ਨਹੀਂ, ਇੱਧਰ ਬੇਸ਼ੱਕ ਜਾਈਏ। ਇਹ ਸੁਣ ਕੇ ਮਹਾਤਮਾ ਕਹਿਣ ਲੱਗੇ, ਪਰਮੇਸ਼ਰ ਨੇ ਬੜੀ ਕਿਰਪਾ ਕੀਤੀ, ਤੁਹਾਨੂੰ ਸਮਾਂ ਮਿਲਿਆ ਹੈ, ਵਕਤ ਮਿਲਿਆ ਹੈ ਭਜਨ ਕਰਨ ਦਾ, ਤੁਸੀਂ ਇਸ ਤੋਂ ਲਾਭ ਕਿਉਂ ਨਹੀਂ ਉਠਾਉਂਦੇ? ਸਾਸੂ ਹਰ ਕੰਮ ਦੁਨੀਆ ਦਾ ਵਕਤ ਚਾਹੁੰਦਾ ਹੈ, ਪਰਮੇਸ਼ਰ ਦੇ ਭਜਨ ਵਾਸਤੇ ਵੀ ਵਕਤ ਦੀ ਜ਼ਰੂਰਤ ਹੈ, ਇਸ ਕਰਕੇ ਹੋਰ ਦੁਨੀਆ ਦੇ ਕੰਮਾਂ ਵਾਸਤੇ ਜਿੱਥੇ ਵਕਤ ਦੀ ਜ਼ਰੂਰਤ ਹੈ, ਭਜਨ ਵਾਸਤੇ ਸਤਸੰਗ ਵਾਸਤੇ ਵੀ ਲੋੜ ਹੈ। ਸੋ ਕਹਿਣ ਲੱਗੇ ਮਹਾਤਮਾ, ਤੁਹਾਨੂੰ ਹੋਰ ਕੋਈ ਕੰਮ ਨਹੀਂ, ਤੁਸੀਂ ਵਿਹਲੇ ਹੋ, ਜੇਕਰ ਤੁਸੀਂ ਪਰਮੇਸ਼ੁਰ ਦੀ ਬੰਦਗੀ ਕਰੋ, ਵਾਹਿਗੁਰੂ ਦਾ ਭਜਨ ਕਰੋ, ਸ਼ਾਇਦ ਤੁਹਾਡੇ 'ਤੇ ਕਿਰਪਾ ਹੋ ਜਾਏ, ਤੁਹਾਡੇ ਨੁਕਸ ਦੂਰ ਹੋ ਜਾਣ, ਫਿਰ ਤੁਸੀਂ ਆਪਣੇ ਹੱਕ ਦੇ ਹੱਕਦਾਰ ਬਣ ਜਾਓ। ਇਹ ਸੁਣ ਕੇ ਉਹ ਕਹਿਣ ਲੱਗੇ, ਸਾਨੂੰ ਨਹੀਂ ਪਤਾ ਪਰਮੇਸ਼ੁਰ ਕਿੱਥੇ ਰਹਿੰਦਾ, ਕਿਹਾ ਜਾਏ, ਅਤੇ ਉਹ ਕੀ ਕਰਦਾ ਹੁੰਦਾ ਹੈ, ਉਹਦਾ ਭਜਨ ਕਿਵੇਂ ਕਰੀਏ, ਉਹਦਾ ਧਿਆਨ ਕਿਵੇਂ ਕਰੀਏ, ਸਾਨੂੰ ਕੋਈ ਪਤਾ ਨਹੀਂ। ਸਾਸੰਗ ਗੱਲ ਵੀ ਦਰੁਸਤ ਹੁੰਦੀ ਹੈ, ਜਿਹਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ, ਉਹ ਕਰੇ ਵੀ ਕੀ? ਸਤਸੰਗ ਤੋਂ ਇਹਨਾਂ ਗੱਲਾਂ ਦੀ ਸੋਝੀ ਪੈਂਦੀ ਹੈ। ਇਨਸਾਨ ਜਿਹੀ ਜੀ ਸੁਸਾਇਟੀ 'ਚ ਮੂਵ ਕਰਦਾ ਹੈ, ਉਹੀ ਜੀ ਸੋਝੀ ਉਸਨੂੰ ਪਿਆ ਕਰਦੀ, ਉਹੀ ਜੀ ਇਸਨੂੰ ਅਕਲ ਆਇਆ ਕਰਦੀ ਹੈ। ਸਤਸੰਗ ਤੋਂ ਹੀ ਇਸਨੂੰ ਸੱਤ ਦੀ ਸੋਝੀ ਪੈਣੀ, ਸੱਤ ਜੋ ਪਰਮੇਸ਼ੁਰ ਹੈ, ਜਿਹਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ, ਸਦੀ ਵੀ ਅਸਦੀ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਹੈ, ਸੋ ਕਰੋੜਾਂ ਬ੍ਰਹਮੰਡਾਂ ਦਾ ਨਾਇਕ ਹੈ, ਮਾਲਕ ਹੈ। ਸੋ ਉਸਦੀ ਸੋਝੀ, ਫਿਰ ਉਸਦਾ ਭਜਨ, ਉਸਦਾ ਪਾਠ ਅਤੇ ਉਸਦਾ ਧਿਆਨ, ਇਹ ਇੰਨੀਆਂ ਗੱਲਾਂ ਸਤਸੰਗ ਤੋਂ ਬਿਨਾਂ ਕੈਸੇ ਪ੍ਰਾਪਤ ਹੋ ਸਕਦੀਆਂ? ਸੋ ਜੇ ਜਿਹੜੇ ਉਹਨਾਂ ਇਹ ਸਵਾਲ ਕੀਤੇ ਅਤੇ ਮਹਾਤਮਾ ਨੇ ਕਿਹਾ, ਅੱਛਾ ਅਗਰ ਤੁਸੀਂ ਐਸਾ ਚਾਹੁੰਦੇ ਹੋ, ਤੁਹਾਨੂੰ ਇਹ ਗੱਲਾਂ ਸਾਰੀਆਂ ਦੱਸ ਦਿੱਤੀਆਂ ਜਾਣਗੀਆਂ, ਕਹਿਣੀ ਸਾਨੂੰ ਦੱਸੋ, ਅਸੀਂ ਜ਼ਰੂਰ ਭਜਨ ਕਰਾਂਗੇ। ਮਹਾਤਮਾ ਨੇ ਪਰਮੇਸ਼ੁਰ ਦਾ ਭਜਨ ਕਰਨਾ ਦਾ ਢੰਗ ਦੱਸਿਆ, ਪਰਮੇਸ਼ੁਰ ਦੇ ਕਿਸੇ ਸਾਕਾਰ ਸਰੂਪ ਦਾ ਧਿਆਨ ਦੱਸਿਆ, ਕਿਉਂਕਿ ਪਹਿਲੇ ਪਹਿਲ ਮਨ ਨੂੰ ਸਾਕਾਰ ਵਿੱਚ ਟਿਕਣ ਦੀ ਆਦਤ ਹੁੰਦੀ ਹੈ, ਸਾਕਾਰ ਦੇ ਆਸਰੇ ਹੀ ਨਿਰਾਕਾਰ ਦੇ ਵਿੱਚ ਪਹੁੰਚ ਸਕਦਾ ਹੈ। ਇਸ ਕਰਕੇ ਪਰਮੇਸ਼ੁਰ ਦਾ ਭਜਨ ਦੱਸਿਆ ਵੀ ਇਹ ਭਜਨ ਕਰੋ, ਸੁਬਹਾ ਸ਼ਾਮ ਪਹਿਲੇ ਦੱਸਿਆ, ਸਵੇਰੇ ਇਸ਼ਨਾਨ ਵਗੈਰਾ ਕਰਕੇ ਬੈਠ ਕੇ ਕਰਿਆ ਕਰੋ, ਦੋ ਤਿੰਨ ਘੰਟੇ ਸ਼ਾਮ ਨੂੰ ਕਰਿਆ ਕਰੋ, ਇਉਂ ਹੌਲੀ 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 ਤੁਸੀਂ ਵਧਦੇ 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 ਜਾਣਾ। ਜਦੋਂ ਐਸਾ ਕਰੋਗੇ ਅੱਠ ਪਹਿਰਾਂ ਤੁਸੀਂ ਭਜਨ ਕਰਨ ਲੱਗ ਜਾਓਗੇ। ਪਰਮੇਸ਼ੁਰ ਦਾ ਭਜਨ ਜਿਉਂ ਜਿਉਂ ਕਰੋਗੇ ਪਰਮੇਸ਼ੁਰ ਦੀ ਪ੍ਰਸੰਨਤਾ ਹੋਵੇਗੀ, ਖੁਸ਼ੀ ਹੋਵੇਗੀ। ਕੋਈ ਵਕਤ ਆਏਗਾ ਸ਼ਾਇਦ ਤੁਹਾਡੇ ਸਾਰੇ ਵਿਘਨ ਦੂਰ ਹੋ ਕੇ ਤੁਹਾਡੀ ਅਵਸਥਾ ਕੁਛ ਹੋਰ ਦੀ ਹੋਰ ਹੋ ਜਾਵੇ। ਸਾਸਕ ਯੂੰ ਗੁਰਬਾਣੀ ਦੱਸਦੀ ਹੈ, ਅਪੁਸ਼ਟ ਪਾਤ 'ਤੇ ਪਈ ਸੀ ਤਰੀ, ਉੱਠੀ ਗਲਤੋਂ ਸਿੱਧੀ ਹੁੰਦੀ ਹੈ ਜੇ ਵਹਿਰੂ ਦੀ ਕਿਰਪਾ ਹੋ ਜਾਵੇ, ਪਰ ਵਹਿਰੂ ਦੀ ਕਿਰਪਾ ਤਦੇ ਹੁੰਦੀ ਜੇ ਉਸਦਾ ਭਜਨ ਹੋਵੇ, ਉਸਦੀ ਸ਼ਰਨ ਗਿਰ ਕੇ ਉਸਦਾ ਭਜਨ ਸੁਣਨ ਧਿਆਨ ਹੋਵੇ। ਇਉਂ ਉਹਨਾਂ ਐਸੇ ਹੀ ਕਰਨਾ ਸ਼ੁਰੂ ਕੀਤਾ। ਸੁਬਾਹ ਸ਼ਾਮ ਪਹਿਲੇ ਆਪਣੇ ਨਿਤਨੇਮ ਬੰਨੇ, ਹੌਲੀ ਹੌਲੀ ਦਿਨੇ ਵੀ ਅਖੀਰ ਮਤਲਬ ਵੀ ਅੱਠ ਪਹਿਰਾ ਭਜਨ ਕਰ ਦਿੱਤਾ। ਚਲਦੇ ਫਿਰਦੇ ਬਹਿੰਦੇ ਫਿਰਦੇ ਹੋਰ ਤਾਂ ਕੰਮ ਕੋਈ ਹੈ ਹੀ ਨਹੀਂ ਸੀ। ਜਿਉਂ ਜਿਉਂ ਪਰਮੇਸ਼ੁਰ ਦਾ ਭਜਨ ਕਰਦੇ ਹਾਂ, ਵਾਹਿਗੁਰੂ ਦੀ ਕਿਰਪਾ ਵੀ ਗੁਪਤ ਤੌਰ 'ਤੇ ਉਹਨਾਂ 'ਤੇ ਹੁੰਦੀ ਜਾਂਦੀ ਹੈ। ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰਿਆ, ਯਾਨੀ ਕਈ ਸਾਲ ਗੁਜ਼ਰ ਗਏ। ਇੱਕ ਦਿਨ ਉਹਨਾਂ ਦੇ ਦੁੱਖਾਂ ਦੀ ਨਿਵਿਰਤੀ ਦਾ ਵਕਤ ਆਉਂਦਾ ਹੈ, ਬਣਤ ਬਣਦੀ ਹੈ, ਕਿਸੇ ਬਹਾਨੇ ਵਾਹਿਗੁਰੂ ਕਿਰਪਾ ਕਰਦਾ ਹੈ। ਉਹ ਜਿਹੜਾ ਕੁਬੜਾ ਸੀ ਉਹਦੇ ਅੱਖਾਂ ਸੀਆਂ, ਲੇਕਿਨ ਉਹ ਚੱਲ ਫਿਰ ਨਹੀਂ ਸੀ ਸਕਦਾ। ਦੂਸਰੇ ਜਿਹੜਾ ਅੰਧਾ ਲੜਕਾ ਸੀ ਵਜ਼ੀਰ ਦਾ, ਉਹਨੂੰ ਦੀਂਦਾ ਕੋਈ ਨਹੀਂ ਸੀ, ਸਰੀਰ ਦਾ ਰਿਸ਼ਪੁਟ ਸੀ। ਉਹ ਕੁਬੜਾ ਕਹਿਣ ਲੱਗਾ, ਬਈ ਉਹ ਦਰਖਤ ਦੇ ਉੱਪਰ ਕਿਤਨੇ ਚੰਗੇ ਚੰਗੇ ਫਲ ਲੱਗੇ ਹੋਏ ਹਨ, ਮੈਨੂੰ ਤੂੰ ਆਪਣੇ ਮੋਢਿਆਂ 'ਤੇ ਬਿਠਾ, ਫਲ ਤੋੜ ਕੇ ਤੈਨੂੰ ਵੀ ਖਵਾਵਾਂਗੇ, ਮੈਂ ਵੀ ਹੁਣ ਸਾਰੇ ਖਾਵਾਂਗੇ। ਜਿਹੜਾ ਹੁੰਦਾ ਉਹ ਭਰਮੀ ਬਹੁਤਾ ਹੁੰਦਾ, ਉਹਨੂੰ ਭਰਮ ਬੜੀ ਜਲਦੀ ਪਿਆ ਕਰਦਾ ਹੈ। ਉਹਨੂੰ ਭਰਮ ਪਿਆ ਕਹਿੰਦਾ, ਦੇਖੋ ਮੈਂ ਤੈਨੂੰ ਆਪਣੇ ਮੋਢਿਆਂ 'ਤੇ ਚੱਕੀ ਖੜਾ ਹੋਇਆ, ਤੂੰ ਅਤੇ ਤੇਰੀ ਭੈਣ ਦੋਵੇਂ ਫਲ ਤੋੜ ਤੋੜ ਤੂੰ ਖਾਈਆਂ ਨੇ, ਉਸਨੂੰ ਦਈਆਂ ਨੇ, ਮੈਨੂੰ ਨਹੀਂ ਦਿੰਦੇ ਜਾਂ ਮੈਨੂੰ ਥੋੜ੍ਹੇ ਦਿੰਦੇ ਹੋ। ਹਾਂ, ਚੱਕੀ ਤਾਂ ਮੈਂ ਖੜਾ, ਅਗਰ ਮੈਂ ਨਾ ਤੈਨੂੰ ਉਠਾਵਾਂ ਮੋਢਿਆਂ 'ਤੇ ਤੂੰ ਫਲ ਕਿਵੇਂ ਖਾ ਸਕਦਾ। ਉਸਨੇ ਉੱਪਰ ਬੈਠੇ ਜਿਵੇਂ ਘੋੜੇ ਦਾ ਸਵਾਰ ਘੋੜੇ ਦੇ ਅੱਡੀਆਂ ਮਾਰਦਾ ਹੈ ਦੋਵੇਂ ਕੱਸ ਕੇ ਉਸਨੂੰ ਦੜਾਉਣ ਵਾਸਤੇ, ਉਸਨੇ ਕੱਸ ਕੇ ਦੋਵੇਂ ਅੱਡੀਆਂ ਦੀ ਰੁੱਖੀ 'ਚ ਮਾਰੀਆਂ, ਕਹਿਣ ਅੰਧਾ ਨਾ ਜੇਕਰ ਅਸੀਂ ਨਾ ਹੋਈਏ ਰੁਲ ਕੇ ਮਰ ਜਾਏ ਤੂੰ ਇੱਥੇ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਸਨੂੰ ਗੁੱਸਾ ਆਇਆ, ਉਸਨੇ ਉਸ ਕੁਬੜੇ ਨੂੰ ਪਟਕ ਕੇ ਜ਼ਮੀਨ 'ਤੇ ਮਾਰਿਆ। ਜ਼ਮੀਨ 'ਤੇ ਡਿੱਗਣ ਦੀ ਦੇਰ ਸੀ, ਕੁੱਬ ਪਾਰ ਡਿੱਗਿਆ, ਉਹਦਾ ਸਾਰਾ ਕੁੱਬ ਨਿਕਲ ਜਾਂਦਾ, ਸਾਫ ਹੋ ਗਿਆ। ਉਹ ਲੜਕੀ ਨੇ ਦੇਖਿਆ, ਮੇਰੇ ਭਰਾ ਨੂੰ ਇਸ ਨੇ ਸਿੱਟ ਦਿੱਤਾ ਹੈ, ਉਸਨੂੰ ਗੁੱਸਾ ਆਇਆ। ਉੱਥੇ ਇੱਕ ਪੱਥਰ ਪਿਆ ਸੀ ਬੜਾ ਤਿੱਖਾ ਜਿਹਾ, ਲੈ ਕੇ ਉਸਨੇ ਉਹ ਪੱਥਰ ਉਸ ਅੰਧੇ ਦੇ ਮੱਥੇ ਵਿੱਚ ਮਾਰਿਆ। ਮੱਥੇ 'ਚ ਲੱਗਣ ਦੀ ਦੇਰ ਸੀ, ਉੱਥੋਂ ਕੋਈ ਇਹੋ ਜਿਹਾ ਗੰਦਾ ਖੂਨ ਨਿਕਲ ਗਿਆ, ਉਹਦੀਆਂ ਅੱਖਾਂ 'ਚ ਰਾਗਾਂ ਵਾਂਗ ਖੁੱਲ ਗਈ, ਦਿਸਣ ਲੱਗ ਪਿਆ। ਅਤੇ ਉਸਨੂੰ ਪਤਾ ਲੱਗਿਆ ਇਹਨੇ ਮੇਰੇ ਪੱਥਰ ਮਾਰਿਆ, ਗੁੱਸਾ ਉਹਨੂੰ ਵੀ ਆਇਆ, ਭਾਵੇਂ ਦਿਸਣ ਲੱਗ ਪਿਆ। ਗੁੱਸੇ ਵਿੱਚ ਆ ਕੇ ਉਸਨੇ ਉਹ ਲੜਕੀ ਦੀ ਛਾਤੀ ਵਿੱਚ ਇਹੀ ਜਿਹੀ ਲੱਤ ਮਾਰੀ, ਤੀਸਰਾ ਸਥਾਨ ਦਬ ਜਾਂਦਾ। ਇਉਂ ਤਿੰਨੇ ਨਿਰਦੋਸ਼ ਹੋ ਗਏ। ਹੁਣ ਕਹਿੰਦੇ ਨੇ, ਦੇਖੋ ਸਾਨੂੰ ਇਹਨਾਂ ਦੂਸ਼ਣਾਂ ਵਾਸਤੇ ਹੀ ਕੱਢਿਆ ਸੀ ਨਾ, ਹੁਣ ਸਾਡੇ 'ਚ ਕੋਈ ਦੂਸ਼ਣ ਨਹੀਂ, ਅਸੀਂ ਅਰੋਗ ਹੋ ਗਏ ਹਾਂ, ਚਲੋ ਆਪਣੇ ਘਰ ਨੂੰ ਚੱਲੋ। ਤਿੰਨੇ ਵਾਪਸ ਮੁੜਿਆ ਆਏ, ਰਾਜਾ ਦਾ ਲੜਕਾ, ਲੜਕੀ, ਵਜ਼ੀਰ ਦਾ ਲੜਕਾ। ਜਦੋਂ ਤਿੰਨਾਂ ਨੂੰ ਨਿਰਦੋਖ ਦੇਖਿਆ ਰਾਜਾ ਵਜ਼ੀਰ ਨੇ, ਬੜੇ ਖੁਸ਼ ਹੋਏ। ਉਹਨਾਂ ਨੂੰ ਜਥਾ ਯੋਗ ਜੈਸੀ ਵਿੱਦਿਆ ਦੇਣੀ ਬਣਦੀ ਸੀ ਵਿੱਦਿਆ ਦਿੱਤੀ। ਇਸੀ ਤਰ੍ਹਾਂ ਹੌਲੀ ਹੌਲੀ ਉਹ ਰਾਜਭਾਗ ਦਾ ਮਾਲਕ ਬਣਿਆ। ਰਾਜ ਕੰਨਿਆ ਨੂੰ ਕਿਸੇ ਹੋਰ ਰਾਜਾ ਦੇ ਨਾਲ ਵਿਵਾਹ ਦਿੱਤਾ ਗਿਆ। ਵਜ਼ੀਰ ਦਾ ਲੜਕਾ ਵਜ਼ੀਰਾਂ ਵਾਲੀ ਵਿੱਦਿਆ ਪ੍ਰਾਪਤ ਕਰਕੇ ਵਜ਼ੀਰ ਜੀ ਦੇ ਅਹੁਦੇ ਦੇ ਉੱਪਰ ਮੁਮਤਾਜ ਹੋਇਆ। ਇਸ ਤਰੀਕੇ ਸਿਰ ਵਹਿਗੁਰੂ ਦੀ ਭਗਤੀ ਕਰਕੇ ਗੁਰੂ ਜੀ ਕਹਿੰਦੇ ਪੁੱਠੀਆਂ ਸਿੱਧੀਆਂ ਹੋ ਜਾਂਦੀਆਂ।
ਉੱਚੀ ਬਾਤ ਤੇ ਸਿੱਧੀ ਹੋ Thank you.
Thank you.
ਮੁਕਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ੍ਹਾਂ ਨਾਮ ਤੇ ਭੈ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਜਣੇ ਦੀ ਮਾਂ ਪਾਏ ਸ਼ਬਦ ਸੇ, ਉਹ ਮਾਤਾਵਾਂ ਧੰਤਾ ਜੋਗ ਹਨ, ਰਾਜੇ ਗੋਪੀ ਚੰਦ ਦੀ ਮਾਤਾ ਮੇਰਾ ਮੰਤੀ, ਬਾਰ ਬਾਰ ਗੋਪੀ ਚੰਦ ਨੂੰ ਪੇਸ਼ ਕਰਦੀ ਹੈ ਬੇਟਾ, ਕਈ ਜਨਮ ਤੂੰ ਸਵਰਗ ਦਾ ਰਾਜਾ ਇੰਦਰ ਵੀ ਬਣਿਆ ਹੈ, ਕਈ ਜਨਮ ਨਰਕਾਂ ਦਾ ਕੀੜਾ ਵੀ ਬਣਿਆ ਹੈ, ਕਿਸੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਨਹੀਂ ਹੋਇਆ, ਮਨੁੱਖਾਂ ਦੇ ਪ੍ਰਭੂ ਪ੍ਰਾਪਤੀ ਵਾਸਤੇ, ਉਸ ਅਵਿਨਾਸ਼ੀ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਖੁੱਲ੍ਹਾ ਦਰਵਾਜ਼ਾ ਹੈ, ਇਸ ਵਿੱਚ ਆ ਕੇ ਜੇ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਉਹੀ 84 ਦਾ ਚੱਕਰ ਫਿਰ ਤਿਆਰ ਹੈ। ਇਉਂ ਉਸਦੇ ਸਿੱਖਿਆ ਨੇ ਐਸਾ ਅਸਰ ਕੀਤਾ, 1600 ਰਾਣੀ ਦਾ ਡੱਕਿਆ ਮੂੰਹ ਤੋੜ ਕੇ ਅਰਜੋਗੀ ਬਣ ਜਾਂਦਾ। ਇਸੀ ਤਰ੍ਹਾਂ ਬਾਬੇ ਫਰੀਦ ਦੀ ਮਾਤਾ ਨੇ ਵਾਰ ਵਾਰ ਉਪਦੇਸ਼ ਕਰਕੇ ਫਰੀਦ ਨੂੰ ਮੰਜ਼ਲੇ ਮਕਸੂਦ 'ਤੇ ਪਹੁੰਚਾਇਆ। ਫਰੀਦ ਅਜੇ ਬੱਚਾ ਸੀ, ਨਿਆਣਾ ਸੀ। ਉਸਦੀ ਮਾਤਾ ਇੱਕ ਦਿਨ ਕਹਿਣ ਲੱਗੀ, ਬੇਟਾ ਮਾਲਾ ਫੇਰਿਆ ਕਰ, ਆਪਣੇ ਨਾਲ ਭਜਨ ਕਰਿਆ ਕਰ। ਇਹ ਸੁਣ ਕੇ ਫਰੀਦ ਕਹਿਣਗਾ, ਮਾਤਾ ਜੇ ਮੈਂ ਰੱਬ ਦਾ ਨਾਂ ਲਵਾਂ ਤਾਂ ਰੱਬ ਕੀ ਦੇ ਦੇਗਾ? ਬੱਚੇ ਨਿਆਣੇ ਹੁੰਦੇ, ਕਿਸੇ ਲਾਲਚ ਨੂੰ ਕੰਮ ਕਰਿਆ ਕਰਦੇ, ਸਕੂਲਾਂ 'ਚ ਬੱਚੇ ਪੜ੍ਹਦੇ ਹਨ, ਵਾਲਦਾਂ ਨੂੰ ਕਹਿੰਦੇ ਹਨ ਜੇਕਰ ਤੂੰ ਫਸਟ ਡਿਵੀਜ਼ਨ ਲਵੇਂ ਤੈਨੂੰ ਆ ਦਿਆਂਗੇ। ਉਹ ਇਸ ਦੇ ਆਸਰੇ ਪਹਿਲੇ ਉਹ ਕੁਛ ਅੱਛੀ ਮਿਹਨਤ ਕਰਦੇ ਹਨ, ਪਰ ਜਦੋਂ ਵੱਡੀਆਂ ਕਲਾਸਾਂ ਵਿੱਚ ਚਲੇ ਜਾਂਦੇ ਹਨ ਉਹਨਾਂ ਨੂੰ ਵਿੱਦਿਆ ਦਾ ਸ਼ੌਕ ਖੁਦ ਪ੍ਰਾਪਤ ਹੋ ਜਾਂਦਾ। ਸਵਈਓ ਫਰੀਦ ਕਹਿਣਗਾ, ਮਾਤਾ ਜੇਕਰ ਮੈਂ ਰੱਬ ਦੇ ਨਾਂ ਦੀ ਮਾਲਾ ਫੇਰਾਂ, ਰੱਬ ਮੈਨੂੰ ਕੀ ਦੇਵੇਗਾ? ਬੱਚਿਆਂ ਨੂੰ ਜ਼ਿਆਦਾਤਰ ਮਿੱਠਾ ਪਿਆਰਾ ਹੁੰਦਾ। ਸੋ ਕਹਿਣ ਲੱਗੀ, ਰੱਬ ਤੈਨੂੰ ਗੁੜ ਦੇਗਾ। ਆਸਣ ਵਿਛਾ ਦਿੱਤਾ, ਅਸੀਂ ਆਸਣ ਕਹਿੰਦੇ ਜਿਸ ਕੱਪੜੇ 'ਤੇ ਬੈਠ ਕੇ ਭਜਨ ਕਰੀਦਾ ਉਸਨੂੰ ਅਸੀਂ ਆਸਣ ਕਹਿੰਦੇ ਹਾਂ, ਇਸਲਾਮ ਦੇ ਮਸੱਲਾ ਕਹਿੰਦੇ ਹਾਂ। ਅਸੀਂ ਮਾਲਾ ਕਹਿੰਦੇ ਹਾਂ, ਜਿਹਦੇ ਮਣਕਿਆਂ ਨਾਲ ਰੱਬ ਦਾ ਨਾਂ ਲਈਂਦਾ ਉਹ ਤਸਬੀਹ ਕਹਿ ਦਿੰਦੇ ਹਨ। ਇੱਕੋ ਚੀਜ਼ ਦੇ ਅਲੱਦਲਦਾ ਬੋਲੀਆਂ ਵਿੱਚ ਅਲੱਦਲਦਾ ਨਾਮ ਹਨ। ਸਵਈਓ ਉਸਨੇ ਮਸੱਲਾ ਵਿਛਾ ਦਿੱਤਾ, ਉਹਦੇ ਹੇਠਾਂ ਗੁੜ ਦੀ ਰੋੜੀ ਰੱਖ ਦਿੱਤੀ ਅਤੇ ਤਸਬੀਹ ਫਰੀਦ ਦੇ ਹੱਥ ਵਿੱਚ ਫੜਾਈ, ਕਹਿਣ ਲੈ ਹਰ ਮਣਕੇ ਨਾਲ ਰੱਬ ਦਾ ਨਾਂ। ਫਰੀਦ ਮਾਲਾ ਫੇਰਦਾ ਗਿਆ, ਜਦੋਂ ਮਾਲਾ ਫੇਰ ਕੇ ਹਟਿਆ ਕਹਿਣ ਲੱਗੀ ਦੇ ਆਸਣ ਉਠਾ। ਜਦੋਂ ਉਸਨੇ ਆਸਣ ਉਠਾਏ ਤਾਂ ਗੁਰ ਦੀ ਰੋੜੀ ਲੱਭੀ ਅਤੇ ਤੈਨੂੰ ਰੱਬ ਨੇ ਗੁੜ ਕੀਤੀ ਹੈ। ਮੈਂ ਰੋਜ਼ ਹੀ ਆਸਣ ਦੇ ਹੇਠਾਂ ਗੁਰ ਦੀ ਰੋੜੀ ਰੱਖ ਦੇਣੀ ਅਤੇ ਉਸਨੂੰ ਮਾਲਾ ਦੇ ਦੇਣੀ, ਮਾਲਾ ਫੇਰਨੀ। ਇਸੀ ਤਰ੍ਹਾਂ ਰੋਜ਼ ਸੁਭਾਅ ਬਣਦਾ ਚਲਾ ਜਾਂਦਾ। ਜਿਹੜਾ ਕੰਮ ਕੋਈ ਰੋਜ਼ ਕਰਦਾ ਹੈ ਉਹਦੀ ਆਦਤ ਪੈ ਜਾਂਦੀ ਹੈ, ਉਹ ਸੁਭਾਅ ਬਣ ਜਾਂਦਾ ਹੈ। ਜਿਹਨਾਂ ਲੋਕਾਂ ਨੂੰ ਸ਼ਰਾਬ ਪੀਣ ਦੀ ਆਦਤ ਪਈ ਹੈ, ਉਹ ਵੀ ਪਈ ਹੈ ਕਿਵੇਂ ਨਾ, ਪਹਿਲੇ ਦਿਨ ਥੋੜ੍ਹੇ ਸ਼ਰਾਬਾਂ ਪੀਣ ਲੱਗ ਜਾਂਦਾ। ਬੱਚਿਆਂ ਦੇ ਮਨ ਜਿਹੜੇ ਹੁੰਦੇ ਦੁੱਧ ਵਰਗੇ ਨਿਰਮਲ ਹੁੰਦੇ ਆ, ਹੌਲੀ ਹੌਲੀ ਜਿਹੋ ਜਿਹੀ ਸੁਸਾਇਟੀ ਮਿਲਦੀ ਜਾਂਦੀ ਹੈ, ਜਿਹੋ ਜਿਹੀ ਸੰਗਤ ਵਿੱਚ ਮੂਵ ਕਰਦਾ ਹੋਈ ਸੁਭਾਅ ਬਣਦੇ ਚਲੇ ਜਾਂਦੇ। ਬੁਰੀ ਸੁਸਾਇਟੀ ਜਿਹਨੂੰ ਬੁਰੇ ਸੁਭਾਅ ਪੈਦਾ ਹੋ ਜਾਂਦੇ ਨੇ, ਜ਼ਿੰਦਗੀ ਬਰਬਾਦ ਕਰ ਦਿੰਦੇ, ਪਰ ਲੋਕ ਵੀ ਬਰਬਾਦ ਕਰ ਦਿੰਦੇ। ਚੰਗੀ ਸੰਗਤ ਵੀ ਚੰਗੇ ਸੁਭਾਅ ਪੈਦਾ ਹੋ ਕੇ ਇਹਦੀ ਜ਼ਿੰਦਗੀ ਨੂੰ ਸ਼ਿੰਗਾਰ ਦਿੰਦੇ ਹਨ। ਇੱਥੇ ਵੀ ਇਹਦੀ ਜ਼ਿੰਦਗੀ ਬੜੀ ਸੁਖਦਾਈ ਅਤੇ ਸ਼ੋਭਨੀ ਔਰ ਸਤਿਕਾਰਯੋਗ ਹੋ ਜਾਂਦੀ ਹੈ, ਅੱਗੇ ਗਿਆ ਵੀ ਸਤਿਕਾਰ ਨਾਲ ਰੱਬੀ ਦਰਗਾਹ 'ਚ ਪਹੁੰਚਦੇ। ਇਉਂ ਫਰੀਦ ਨੂੰ ਰੋਜ਼ ਹੀ ਉਸਦੀ ਮਾਤਾ ਨੇ ਇਸ ਤਰੀਕੇ ਸਿਰ ਮਾਲਾ ਫੇਰਨ ਦੇ ਵਾਸਤੇ ਪ੍ਰੇਰਦੇ ਰਹਿਣਾ। ਇੱਕ ਦਿਨ ਕੁਦਰਤੀ ਮਾਈ ਕਿੱਧਰ ਇੱਧਰ ਉੱਧਰ ਆਂਢੀਆਂ ਗੁਆਂਢੀਆਂ ਦੇ ਗਈ ਹੈ, ਪਿੱਛੋਂ ਵਕਤ ਹੋ ਗਿਆ ਮਾਲਾ ਫੇਰਨ ਦਾ। ਫਰੀਦ ਨੇ ਕਿੱਲੀ 'ਤੇ ਮਾਲਾ ਟੰਗੀ ਸੀ ਉਠਾ ਲਈ, ਆਸਣ ਵਿਛਾ ਲਿਆ, ਉੱਥੇ ਬਹਿ ਕੇ ਰੱਬ ਦੇ ਨਾਂ ਦੀ ਮਾਲਾ ਫੇਰੀ। ਮਾਤਾ ਨੂੰ ਖਿਆਲ ਆਇਆ, ਵਕਤ ਹੋ ਗਿਆ ਫਰੀਦ ਦਾ, ਜੇਕਰ ਅੱਜ ਉਸਨੂੰ ਗੁੜ ਨਾ ਮਿਲਿਆ ਉਹਦੇ ਚਿੱਤ ਵਿੱਚ ਕੀ ਗੁਜ਼ਰੇਗੀ? ਇਉਂ ਕੁਛ ਕਲਪਨਾ ਕਰਦੀ ਹੈ, ਫਿਕਰ ਕਰਦੀ ਹੈ, ਪਰ ਜਦੋਂ ਇੱਧਰ ਫਰੀਦ ਨੇ ਮਾਲਾ ਫੇਰੀ, ਅੱਗੇ ਤਾਂ ਇੱਕ ਗੁੜ ਦੀ ਰੋੜੀ ਮਿਲਦੀ ਸੀ, ਅੱਜ ਆਸਣ ਦੇ ਹੇਠਾਂ ਰੋੜੀਆਂ ਹੀ। ਬੜਾ ਖੁਸ਼ ਹੋਇਆ ਵੀ ਰੱਬ ਮੇਰੇ 'ਤੇ ਬੜਾ ਦਿਆਲ ਹੈ ਅੱਜ। ਸਹੀਓ ਜਦੋਂ ਘਰ ਆਈ ਮਾਤਾ ਪੁੱਛਣਗੀ ਬੇਟਾ ਮਾਲਾ ਫੇਰੀ ਕਿ ਨਾ, ਕਹਿਣਗਾ ਹਾਂ। ਫਿਰ ਰੱਬ ਨੇ ਗੁੜ ਦਿੱਤਾ, ਕਹਿਣਗੇ ਮਾਤਾ ਅੱਜ ਤਾਂ ਇੰਨਾ ਗੁੜ ਦਿੱਤਾ ਸਭ ਕੋਈ ਨਹੀਂ, ਕਹਿਣਗੀ ਰੱਬ ਤੇਰੇ ਤੇ ਦਿਆ। ਜਿਹੜਾ ਸ਼ਬਦ ਰੋਜ਼ ਕਰਦੇ ਰਹੀਏ ਸਾਸ, ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੈ। ਅਸੀਂ ਉਹਨੂੰ ਕਹਿੰਦੇ ਹਾਂ ਸ਼ਬਦ ਸਿੱਧ ਹੋ ਗਿਆ, ਉਹਦੇ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ ਰੋਜ਼ ਕਰਦੇ ਕਰਦੇ ਕਰਦੇ। ਜਦੋਂ ਉਹਦੇ ਵਿੱਚ ਮਨ ਇਕਾਗਰ ਹੁੰਦਾ ਹੈ, ਸ਼ਕਤੀਆਂ ਬਰਕਤਾਂ ਉਹਦੇ ਵਿੱਚੋਂ ਪੈਦਾ ਹੁੰਦੀਆਂ ਨੇ। ਅੱਜ ਤੱਕ ਸਤਪੁਰਸ਼ਾਂ ਦੇ ਵਿੱਚ ਭਜਨ ਕਰਨ ਵਾਲਿਆਂ ਵਿੱਚ ਬੇਅੰਤ ਬਰਕਤਾਂ ਦੇਖਣ ਆਈਆਂ। ਉਹਨਾਂ ਦੇ ਇਤਿਹਾਸ ਦੇਖੋ, ਕੌਤਕ ਦੇਖੋ, ਕਿਸੇ 'ਚ ਕੁਛ ਘੱਟ, ਕਿਸੇ 'ਚ ਕੁਛ ਵੱਧ। ਇਉਂ ਉਹ ਕਾਹਦੀਆਂ ਸੀਆਂ, ਭਜਨ ਵਿੱਚ ਮਨ ਦੀ ਇਕਾਗਰਤਾ ਹੋਣ ਕਰਕੇ ਇਹ ਪੈਦਾ ਹੁੰਦੀਆਂ ਹਨ। ਸਭ ਦੇ ਅੰਦਰ ਹੀ ਜਿਵੇਂ ਬੀਜ ਬੋਹੜ ਦਾ ਇੱਕ ਛੋਟਾ ਜਿਹਾ ਹੁੰਦਾ ਹੈ, ਖਸ਼ ਦੇ ਦਾਣੇ ਜਿੰਨਾ, ਲੇਕਿਨ ਉਹਦੇ ਵਿੱਚ ਕਿਤਨਾ ਵੱਡਾ ਬੋਹੜ ਦਾ ਦਰਦ ਛੁਪਿਆ ਹੁੰਦਾ ਹੈ। ਦੀਦਾ ਨਹੀਂ ਹੁੰਦਾ, ਉਹਨੂੰ ਜੇ ਕਿਹਾ ਜਾਵੇ ਦੇਖ ਇਹਦੇ ਵਿੱਚ ਕਿਤਨਾ ਵੱਡਾ ਦਰਖਤ ਹੈ, ਸਿਆਣਾ ਆਦਮੀ ਤਾਂ ਮੰਨ ਲਏਗਾ, ਅਣਜਾਣ ਨਹੀਂ ਮੰਨੇ ਕਹੇ ਕਿੱਥੇ ਹੈ। ਸਿਆਣਾ ਜਾਣਦਾ ਵੀ ਇਹਦੇ ਵਿੱਚ ਹੈ, ਪਰ ਜਦੋਂ ਉਸ ਬੀਜ ਨੂੰ ਜ਼ਮੀਨ ਵਿੱਚ ਗੱਡੀਏ ਲਗਾਈਏ, ਹੌਲੀ ਉਸਨੂੰ ਪਾਣੀ ਦੇਈਏ ਔਰ ਗਰਮੀ ਸਰਦੀ ਤੋਂ ਬਚਾਈਏ, ਦਰਖਤ ਜਾਨਵਰਾਂ ਆਦਿ ਤੋਂ ਉਹਦੀ ਰੱਖਿਆ ਕੀਤੀ ਜਾਏ, ਹੌਲੀ ਹੌਲੀ ਕਿਤਨਾ ਵੱਡਾ ਬੋਹੜ ਦਾ ਦਰਖਤ ਹੋ ਜਾਂਦਾ। ਇਸੀ ਤਰ੍ਹਾਂ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਅਤੇ ਉਸਦੀਆਂ ਸ਼ਕਤੀਆਂ ਛੁੱਪੀਆਂ ਹੋਈਆਂ ਹਨ, ਪਰ ਪ੍ਰਗਟ ਕਦ ਹੁੰਦੀਆਂ ਹਨ, ਜਦ ਉਸਦਾ ਭਜਨ ਕਰੀਂਦਾ ਫਿਰ ਪ੍ਰਗਟ ਹੋ ਜਾਂਦੀ। ਇਹ ਨਹੀਂ ਵੀ ਇੱਕ ਦਿਨ ਆਇਓ ਫਰੀ ਦਾਇਆ ਨੇ ਸ਼ਬਦ ਸਿੱਧ ਹੋ ਗਿਆ, ਮਾਤਾ ਨੇ ਦੇਖਿਆ ਇਹਦੇ ਆਪ ਸ਼ਬਦ ਸਿੱਧ ਹੋ ਗਿਆ, ਰੋਜ਼ ਕਰਦਾ ਹੈ ਇਹਦੇ ਵਿੱਚ ਬਰਕਤ ਪੈਦਾ ਹੋਈ। ਇੱਕ ਦਿਨ ਪਰਖ ਕਰੀਏ, ਮਾਤਾ ਪ੍ਰੀਖਿਆ ਕਰਨ ਲੱਗੀ, ਕਹਿਣਗੀ ਬੇਟਾ ਮਾਲਾ ਫੇਰ ਕੇ ਅੱਜ ਅਰਦਾਸ ਕਰ ਰੱਬ ਵੀ ਸਾਨੂੰ 2-4 ਦਿਨ ਦਾ ਰਾਸ਼ਨ ਮਿਲ ਜਾਏ। ਫਰੀਦ ਕਹਿੰਦੇ ਸਤਵਜਨ ਮਾਤਾ, ਫਰੀਦ ਨੇ ਮਾਲਾ ਫੇਰ ਕੇ ਅਰਦਾਸ ਕੀਤੀ ਰੱਬ ਦੇ ਅੱਗੇ, ਸਾਨੂੰ 2-4 ਦਿਨ ਦਾ ਰਾਸ਼ਨ ਮਿਲਣਾ ਚਾਹੀਦਾ। ਐਸੀ ਖੇਲ ਵਰਤੀ ਰਾਸ਼ਨ ਦੇ ਗੱਡਿਆਂ ਦੇ ਗੱਡੇ। ਮਾਤਾ ਕਹਿਣਗੀ ਇਤਨਾ ਜ਼ਿਆਦਾ, ਮੈਂ ਤਾਂ 2-4 ਦਿਨ ਦਾ ਗਿਆ ਸੀ। ਅੱਗੋਂ ਫਰੀਦ ਕਹਿਣ ਲੱਗਾ ਮਾਤਾ ਮੈਂ ਵੀ ਇਹੋ ਜਿਹੀ ਅਰਦਾਸ ਕੀਤੀ ਸੀ, ਪਰ ਜੇ ਵੜੇ ਆਪ ਤੇ ਵੜ ਤੇਰੀ ਦਾਸ, ਜਿੱਡਾ ਵੱਡਾ ਰੱਬ ਹੈ ਉਹਨੇ ਆਪਣੇ ਹਿਸਾਬ ਦੇ ਰਾਸ਼ਨ ਭੇਜੇ, ਸਾਡੇ ਹਿਸਾਬ ਦੇ ਨਹੀਂ ਭੇਜੇ। ਹਾਂ, ਇਉਂ ਕਰਕੇ ਇਸੀ ਤਰ੍ਹਾਂ ਫਰੀਦ ਨੂੰ ਉਸਦੀ ਮਾਤਾ ਨੇ ਲਗਨ ਲਗਾਈ, ਸ਼ੌਕ ਪੈਦਾ ਕੀਤਾ। ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ, ਮਾਤਾ ਕਹਿਣਗੀ ਬੇਟਾ ਤਪ ਕਰ ਜਾ, ਤਪ ਕਰਨ ਚਲਾ ਗਿਆ ਜੰਗਲਾਂ ਰੂਹੀਆਂ ਵਿੱਚ। ਫਿਰ ਇਉਂ ਇਸੀ ਤਰ੍ਹਾਂ 12 ਸਾਲ ਗੁਜ਼ਾਰੇ। ਜਦੋਂ ਵਾਪਸ ਆਇਆ ਵੀ ਮਾਤਾ ਨੂੰ ਮਿਲਿਆ, ਮਨਾਲ ਦੱਸਿਆ ਮੈਂ ਕਿਵੇਂ ਮੈਂ ਤਪ ਕੀਤਾ। ਮਾਤਾ ਨੂੰ ਮੱਥਾ ਟੇਕੇ ਆ ਕੇ ਪੁੱਛਣਗੇ ਬੇਟਾ ਕਿਵੇਂ ਤਪ ਕੀਤਾ, ਕੀ ਖਾਂਦਾ ਹੁੰਦਾ ਸੀ। ਕਹਿਣ ਲੱਗਾ ਮਾਤਾ ਜੀ ਉੱਥੇ ਖਾਣ ਪੀਣ ਨੂੰ ਕੀ ਸੀ, ਦਰਖਤਾਂ ਦੇ ਪੱਤੇ ਸੁੱਟ ਕੇ ਖਾ ਲੈਂਦਾ ਸੀ, ਉਹ ਕੀ ਸੀ, ਆਪ ਦੇ ਰੱਖੇ ਸੀ ਇਸ਼ਨਾਨ ਕਰਵਾ ਦਿਆਂ। ਪਹਿਲੇ ਜਿਤਨੇ ਅਵਤਾਰ ਸੰਤ ਭਗਤ ਜਿਹੜਾ ਜੁਟ ਹੋਏ ਹਨ, ਸਵਯੰ ਕਰਕੇ ਹਜ਼ਰਤ ਈਸਾ ਨੂੰ ਦੇਖੋ, ਮੁਹੰਮਦ ਸਾਹਿਬ ਨੂੰ ਦੇਖੋ, ਕ੍ਰਿਸ਼ਨ ਰਾਮ ਨੂੰ ਦੇਖੋ, ਸਭ ਐਸੇ ਹੀ ਕੇਸ ਆ। ਸੋ ਇਸ ਨੂੰ ਵੀ ਇਸ਼ਨਾਨ ਕਰਵਾਇਆ, ਮਾਤਾ ਕਹਿੰਦੀ ਤੇਰੇ ਕੇਸ ਫਰੋਲਦੇ ਹਾਂ। ਈਸਾ ਨੂੰ ਫਰੋਲਣ ਦੇ ਬਹਾਨੇ ਖਿੱਚਦੀ ਹੈ, ਜਾਣ ਕੇ ਪੀੜਾ ਹੁੰਦੀ ਹੈ ਅਤੇ ਫਰੀਦ ਦੁੱਖ ਮਹਿਸੂਸ ਕਰਦਾ, ਕਹਿਣਗੀ ਕਿਉਂ, ਕਹਿਣਾ ਮਾਤਾ ਕੇਸ ਖਿੱਚਾਂ ਦੁੱਖ ਹੁੰਦਾ ਹੈ। ਕਹਿੰਦੀ ਤੈਨੂੰ ਦੁੱਖ ਹੁੰਦਾ ਕੇਸ ਖਿੱਚਿਆਂ, ਦਰਖਤਾਂ ਨੂੰ ਪੱਤੇ ਸੁੱਤਿਆਂ, ਉਹਨਾਂ ਨੂੰ ਦੁੱਖ ਨਹੀਂ ਸੀ ਆਉਂਦਾ, ਤੇਰੀ ਤਪੱਸਿਆ ਕਿਸੇ ਕੰਮ ਨਹੀਂ, ਜਾ ਕੇ ਉਹ ਦਿੱਲੀ ਦੂਰ ਹੈ ਜਿੱਥੇ ਤੱਕ ਪਹੁੰਚਣਾ ਹੈ। ਫਿਰ ਫਰੀਦ ਮੁੜ ਜਾਂਦਾ ਹੈ, ਫਿਰ ਜਾ ਕੇ ਉਸਨੇ ਕਾਠ ਦੀ ਰੋਟੀ ਬਣਾ ਲਈ, ਸੋ ਉਹ ਰੱਖ ਛੱਡਦਾ ਹੈ, ਕੁਛ ਮਿਲ ਗਿਆ ਸੰਤੋਖ ਨਾਲ ਗੁਜ਼ਾਰਾ ਕਰ ਲਿਆ। ਨਹੀਂ ਕਹਿੰਦਾ ਮੇਰੇ ਪਾਸ ਹੈ ਕਾਠ ਦੀ ਰੋਟੀ। ਇਹ ਜਿਹੇ ਸਲੋਕ ਉਸ ਵਕਤ ਦੇ ਫਰੀਦ ਦੇ ਮਿਲਦੇ ਹਨ। Oh, ਲਾਣ ਮੇਰੀ ਭੁੱਖ ਇਹਨਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾਈ ਜੀ ਇਹ ਜੇ ਸੰਤੋਖ ਦੇ ਇਸ਼ਾਰੇ ਹੁੰਦੇ ਹਨ ਇਸੀ ਤਰ੍ਹਾਂ ਤਪ ਕਰਦਿਆਂ ਕਰਦਿਆਂ ਖੜ ਖੜ ਕੇ ਸਾਰੀ ਰਾਤ ਤਪ ਕੀਤਾ ਤਪੱਸਿਆ ਵੇਲੇ ਸਤਿਪੁਰਸ਼ਾਂ ਦੇ ਸਰੀਰ ਸੁੱਕੇ ਕੰਡੇ ਵਰਤ ਰਹੇ ਹੁੰਦੇ ਹਨ ਸਰੀਰ ਜੰਗਲ ਵਿੱਚ ਖੜਾ ਰਾਤ ਦੇ ਵੇਲੇ ਤਪ ਕਰਦਾ ਹੈ ਇੱਕ ਲੁਹਾਰ ਜਿਹਦੇ ਸਿਰ 'ਤੇ ਪਾਣੀ ਦਾ ਘੜਾ ਮੋਢੇ 'ਤੇ ਕੁਹਾੜਾ ਹੈ ਸੁੱਕੀ ਲੱਕੜ ਢੂੰਡਦਾ ਫਿਰਦਾ ਹੈ ਕੋਇਲੇ ਬਣਾਉਣ ਵਾਸਤੇ ਜਿੱਥੇ ਫਰੀਦ ਖੜਾ ਸੋਚਿਆ ਵੀ ਇਹ ਮੂਚਰ ਸ਼ਾਇਦ ਸੁੱਕਾ ਹੋਣਾ ਹੈ ਕੁਹਾੜੇ ਦਾ ਪਿਛਲਾ ਪਾਸਾ ਜਿਹਨੂੰ ਪੀਨ ਕਹਿੰਦੇ ਹਨ ਉਹ ਉਹਦੇ ਨਾਲ ਠਗੋਰ ਕੇ ਦੇਖੇ ਗਿੱਲੇ ਸੁੱਕੇ ਦਾ ਪਤਾ ਲੱਗ ਜਾਂਦਾ ਹੈ ਜਦੋਂ ਉਹ ਪਿਛਲਾ ਪਾਸਾ ਕੁਹਾੜੇ ਦਾ ਫਰੀਦ ਦੇ ਸਿਰ ਵਿੱਚ ਵੱਜਦਾ ਹੈ ਉਸ ਮੌਕੇ ਫਰੀਦ ਨੇ ਉਸ ਪ੍ਰਥਾਏ ਇਹੋ ਜਿਹਾ ਸਲੋਕ ਉਚਾਰਨ ਕੀਤਾ ਕਿਤੇ ਮਾਰ ਨਾ ਗਵਾਵੀ ਮੇਰਾ ਪ੍ਰਾਪਤੀ ਕਰਨੀ ਚਾਹੁੰਦਾ ਕਰਨਾ ਚਾਹੁੰਦਾ ਹਾਂ ਤੂੰ ਇਸਦੇ ਕੋਇਲੇ ਬਣਾਉਣਾ ਚਾਹੁੰਦਾ ਇਹੋ ਜਿਹੀ ਦਿਸ਼ਾ ਇਹੋ ਜਿਹੀ ਹਾਲਤ ਵਿੱਚ ਇਹੋ ਜਿਹੀ ਸਰੀਰ ਦੀ ਹਾਲਤ ਹੋਈ ਸੀ ਇਸੀ ਤਰ੍ਹਾਂ ਕਈ ਸਾਲ ਗੁਜ਼ਾਰੇ ਫਿਰ ਖੂਹ ਵਿੱਚ ਵੀ ਲਟਕਦਾ ਰਿਹਾ ਪਰ ਅਜੇ ਤੱਕ ਬੇਪੀਰਾ ਸੀ ਨਗੂਰਾ ਸੀ ਨਗੂਰੇ ਨੂੰ ਬੇਪੀਰੇ ਨੂੰ ਤਾਂ ਰੱਬ ਦਾ ਮਿਲਾਪ ਹੁੰਦਾ ਹੀ ਨਹੀਂ ਹੱਥ ਤਾਂ ਬੜਾ ਕੀਤਾ ਇੱਕ ਹੁੰਦਾ ਜ਼ੁਹਦ ਇੱਕ ਹੁੰਦੀ ਹੈ ਰਿਆਜ਼ਤ ਜ਼ੁਹਦ ਤਪੱਸਿਆ ਨੂੰ ਕਹਿੰਦੇ ਰਿਆਜ਼ਤ ਬੰਦਗੀ ਨੂੰ ਕਹਿੰਦੇ ਭਗਤੀ ਮਾਰਗ ਸੌਖਾ ਹੈ ਰਿਆਜ਼ਤ ਜਿਹੜਾ ਜ਼ੁਹਦ ਹੈ ਤਪੱਸਿਆ ਦਾ ਮਾਰਗ ਔਖਾ ਹੈ ਫਰੀਦ ਦਾ ਸਰੀਰ ਤਕੜਾ ਸੀ ਇਸ ਕਰਕੇ ਜ਼ੁਹਦ ਕਰੀਆਂ ਪਹਿਲੇ ਸਮੇਂ ਦੇ ਲੋਕ ਸਰੀਰ ਦੇ ਤਕੜੇ ਹੋਣ ਕਰਕੇ ਇਹੋ ਜਿਹੀ ਤਪੱਸਿਆ ਸਰੀਰਾਂ 'ਤੇ ਚੱਲੀ ਜਾਂਦੇ ਹੁੰਦੇ ਸਨ। ਇਸੇ ਤਰ੍ਹਾਂ ਇਹੋ ਜਿਹੀ ਹਾਲਤ ਉਹ ਵੀ ਖੂਹ ਦੇ ਵਿੱਚ ਸ਼ੰਗਲ ਬੰਨ ਕੇ ਵੀ ਲਟਕਦਾ ਰਿਹਾ ਕੁਛ ਦੇਰ, ਪਰ ਇਉਂ ਤਾਂ ਰੱਬ ਨਹੀਂ ਨਾ ਮਿਲਦਾ, ਹੱਟ ਕਰ ਮੇਰੇ ਨਾਲ ਲੇਖੇ ਪਾਵੇ। ਅਖੀਰ ਸਰੀਰ ਦੀ ਹਾਲਤ ਸੁੱਕ ਕੇ ਇਉਂ ਹੋ ਗਈ ਜਿਵੇਂ ਮੁਰਦਾ ਹੁੰਦਾ ਹੈ। ਮੁਰਦਾ ਜਾਣ ਕੇ ਕਾਂ ਪੈਰਾਂ ਦੀਆਂ ਤਲੀਆਂ 'ਤੇ ਠੁੰਗਾਂ ਮਾਰਨ ਲੱਗ ਪਏ। ਠੁੰਗਾਂ ਮਾਰਦਾ ਮਾਰਦਾ ਕਾਂ ਉਹਦੇ ਸਰੀਰ ਉੱਪਰ ਛਲੰਗਾਂ ਮਾਰਦਾ ਮਾਰਦਾ ਅੱਖ ਵੱਲ ਆਉਂਦਾ ਹੈ। ਕਾਂ ਦਾ ਸੁਭਾਅ ਹੁੰਦਾ ਅੱਖ 'ਤੇ ਠੁੰਗ ਮਾਰ ਕੇ ਪਰਖਦਾ ਵੀ ਜਿਉਂਦਾ ਕਿ ਮਰਿਆ। ਉਸ ਮੌਕੇ ਜਦੋਂ ਇਹ ਜਿਹੀ ਹਾਲਤ ਦੇਖੀ ਤਾਂ ਫਰੀਦ ਨੇ ਉਸ ਕਾਂ ਦੇ ਪ੍ਰਥਾ ਐਸੇ ਸ਼ਲੋਕ ਉਚਾਰਨ ਕੀਤੇ। ਕਾਗਾ ਚੂੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਹੇ, ਜਿਸ ਪਿੰਜਰੇ ਮੇਰਾ ਸ਼ਾਹ ਵਸੇ ਮਾਸ ਨਾ ਤਿੱਦੂ ਖਾ। ਇਹੋ ਜਿਹੇ ਸਲੋਕ ਉਸ ਵਕਤ ਦੇ ਮਿਲਦੇ ਹਨ। ਅਖੀਰ ਇਉਂ ਫਰੀਦ ਨੇ 36 ਸਾਲ ਕਠਿਨ ਤਪੱਸਿਆ ਕੀਤੀ। ਕਿਸੇ ਨੇ ਦੱਸਿਆ ਫਰੀਦਾ ਇਉਂ ਰੱਬ ਨਹੀਂ ਮਿਲਣਾ, ਜੇ ਤਾਂ ਰੱਬ ਨੂੰ ਮਿਲਣਾ ਹੈ ਤਾਂ ਮਿਲਿਆ ਨੂੰ ਮਿਲ, ਕਿਉਂਕਿ ਉਹਨਾਂ ਨੂੰ ਮਿਲਣ ਦਾ ਰਸਤਾ ਸਹੀ ਸਹੀ ਆਉਂਦਾ। ਫਰੀਦ ਫਾਜ਼ੇ ਦੀ ਅਜਮੇਰੀ ਆਰਫ ਲੋਕ ਸਨ, ਉਹਨਾਂ ਦੀ ਸ਼ਰਨ ਪਹੁੰਚਦਾ। ਉੱਥੇ ਪਹੁੰਚ ਕੇ ਆਪਣਾ ਸ਼ੌਕ ਜ਼ਾਹਰ ਕੀਤਾ ਵੀ ਮੈਂ ਹੋਰ ਕੁਛ ਨਹੀਂ ਚਾਹੁੰਦਾ ਹਾਂ, ਮੈਨੂੰ ਰੱਬ ਦੇ ਮਿਲਾਪ ਦਾ ਸ਼ੌਕ ਹੈ, ਕਿਰਪਾ ਕਰਕੇ ਮੇਰੇ 'ਤੇ ਮਿਹਰ ਕਰੋ। ਉਸ ਮੌਕੇ ਫਰੀਦ ਨੇ ਉੱਥੇ ਪਹੁੰਚ ਕੇ ਜਦੋਂ ਆਪਣੀ ਉਤਕੰਠਾ ਜ਼ਾਹਰ ਕੀਤੀ, ਸ਼ੌਕ ਜ਼ਾਹਰ ਕੀਤਾ, ਮਹਾਂਪੁਰਖਾਂ ਨੇ ਉਸਨੂੰ ਸਹੀ ਸਹੀ ਰੱਬ ਦਾ ਰਸਤਾ ਦੱਸਿਆ ਅਤੇ ਸੇਵਾ ਕਰਨ ਵਿੱਚ ਲਗਾਇਆ। ਸੇਵਾ ਔਰ ਭਜਨ ਦੋ ਚੀਜ਼ਾਂ ਜਿਹੜੀਆਂ, ਸੇਵਾ ਮਨ ਨੂੰ ਸ਼ੁੱਧ ਕਰਦੀ ਹੈ, ਸਿਰ ਤਪਾਂ ਦੇ ਤਪ ਹੈ, ਔਰ ਭਜਨ ਜਿਹੜਾ ਮਨ ਨੂੰ ਇਕਾਗਰ ਕਰਦਾ ਹੈ, ਸ਼ੁੱਧ ਔਰ ਇਕਾਗਰ ਮਨ ਦੇ ਵਿੱਚ ਹੀ ਵਾਹਿਗੁਰੂ ਅੰਤਰਜਾਮੀ ਦਾ ਮਿਲਾਪ ਹੁੰਦਾ ਹੈ, ਦੀਦਾਰ ਹੁੰਦਾ ਹੈ। ਇਸ ਵਾਸਤੇ ਹੀ ਇਉਂ ਦੱਸਿਆ ਹੈ ਨਾ,
ਨਾਮ ਜਪੀਏ ਸੰਤੂਰ ਹੁੰਦੇ
ਕਰਨ ਦੇ ਉਪਾਅ ਹਨ। ਸ਼ੁੱਧ ਔਰ ਇਕਾਗਰ ਮਨ ਦੇ ਵਿੱਚ ਇਉਂ ਰੱਬ ਦਾ ਦੀਦਾਰ ਹੁੰਦਾ ਜਿਵੇਂ ਸਾਫ਼ ਔਰ ਚਿੱਕੇ ਸ਼ੀਸ਼ੇ ਵਿੱਚ ਚਿਹਰਾ ਦਿਸ ਜਾਂਦਾ। ਇਉਂ ਇਸੀ ਤਰ੍ਹਾਂ ਫਰੀਦ ਨੇ ਸੇਵਾ ਕਰਨੀ ਸ਼ੁਰੂ ਕੀਤੀ। ਪਹਿਲੇ ਦਿਨ ਹੀ ਉਹ ਸ਼ਾਂਤੀ ਨਸੀਬ ਹੋਈ ਜੋ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਵੀ ਪ੍ਰਾਪਤ ਨਹੀਂ ਸੀ ਹੋਈ, ਕਿਉਂਕਿ ਦੱਸਿਆ ਹੈ ਬੇਪੀਰੇ ਬੇਮੁਰਚ ਦੇ ਨਬੂਰੇ ਪੁਰਸ਼ ਦੀ 100 ਸਾਲ ਦੀ ਰਿਆਸਤ ਦੇ ਨਾਲੋਂ 100 ਸਾਲ ਦੀ ਬੰਦਗੀ ਦੇ ਨਾਲੋਂ ਸਤਿਪੁਰਸ਼ ਦੀ ਇੱਕ ਘੜੀ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਇਉਂ ਫਰੀਦ ਨੇ ਸੇਵਾ ਕਰਨੀ ਸ਼ੁਰੂ ਕੀਤੀ। 12 ਸਾਲ ਇਉਂ ਗੁਜ਼ਾਰੇ, 48 ਸਾਲ ਹੋ ਗਏ। ਹੁਣ ਜਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਇਮਤਿਹਾਨ ਹੁੰਦੇ ਹਨ, ਇਸੀ ਤਰ੍ਹਾਂ ਇੱਧਰ ਵੀ ਇਮਤਿਹਾਨ ਹੁੰਦੇ ਚਲੇ ਹੀ ਆਏ। ਗੁਰੂ ਵੀ ਆਪਣੇ ਸ਼ਿਸ਼ਾਂ ਦੇ ਇਮਤਿਹਾਨ ਲੈਂਦੇ ਚਲੇ ਆਏ। ਗੁਰੂ ਨਾਨਕ ਜੀ ਨੇ ਇਮਤਿਹਾਨ ਲਏ, ਇਸੀ ਤਰ੍ਹਾਂ ਗੁਰੂ ਦਸਮ ਪਾਤਸ਼ਾਹ ਤਾਂ ਬੜੇ ਸਖ਼ਤ ਪਰਚੇ ਪਾਏ। ਇਉਂ ਸਾਧਸੰਗ ਇਸੀ ਤਰ੍ਹਾਂ ਫਰੀਦ 12 ਸਾਲ ਜਦੋਂ ਗੁਜ਼ਰ ਗਏ ਉਹਨਾਂ ਸਮਿਆਂ ਦੇ ਵਿੱਚ, ਅੱਜ ਕੱਲ੍ਹ ਵਾਂਗੂ ਸਮੇਂ ਨਹੀਂ ਸਨ, ਬਿਜਲੀਆਂ ਕੋਈ ਨਹੀਂ ਸਨ ਸਾਡੇ ਦੇਸ਼ ਦੇ ਵਿੱਚ, ਅਜੇ ਤਾਂ ਦੀਆਂ ਸਲਾਈਆਂ ਵੀ ਨਹੀਂ ਸਨ ਆਈਆਂ, ਇਹੋ ਜਿਹਾ ਸਮਾਂ ਸੀ। 12ਵੀਂ 13ਵੀਂ ਸਦੀ ਦਾ ਸਮਾਂ ਸੀ ਇਹ। ਸੰਯਮ ਕਰਕੇ ਅੱਗ ਵਗੈਰਾ ਮਚਾਉਣ ਵਾਸਤੇ ਪਾਥੀਆਂ ਪੁੱਥੀਆਂ ਦੱਬ ਕੇ ਰੱਖਦੇ। ਬਾਹਰੋਂ ਜਿੱਥੇ ਰਿਹਾਇਸ਼ ਸੀ ਉਹਨਾਂ ਦੀ ਸ਼ਹਿਰ ਤੋਂ ਕੁਛ ਫਾਸਲੇ 'ਤੇ ਬਾਹਰ ਸੀ, ਸੋ ਉੱਥੇ ਯਾਨੀ ਸੁੱਕਾ ਬਾਲਣ ਛਾਲਣ ਜੋ ਕੁਝ ਜਿਵੇਂ ਉਪਾਅ ਸੀ, ਸਵੇਰੇ ਇਸ਼ਨਾਨ ਜਲ ਗਰਮ ਕਰਕੇ ਮਹਾਤਮਾ ਦਾ ਕਰਵਾਉਂਦਾ ਹੁੰਦਾ ਸੀ, ਕਿਉਂਕਿ ਉਹਨਾਂ ਦੀ ਬਿਰਧ ਅਵਸਥਾ ਸੀ। ਸਵੇਂ ਇਸੀ ਤਰ੍ਹਾਂ ਇੱਕ ਦਿਨ ਦਾ ਜ਼ਿਕਰ, ਜਦੋਂ ਰਾਤ ਦੇ ਵੇਲੇ ਫਰੀਦ ਪਿਆ, ਆਸਮਾਨ ਬਿਲਕੁਲ ਸਾਫ਼ ਹੈ ਅਤੇ ਵੇਲੇ ਸਿਰ ਜਾਗ ਆਈ, ਪੈਰ ਸਵਾ ਪੈਰ ਰਾਤ ਰਹਿੰਦਿਆਂ ਕੀ ਦੇਖਦਾ ਹੈ, ਬੜੀ ਬਾਰਿਸ਼ ਪੈ ਰਹੀ ਹੈ, ਗੋਡੇ ਗੋਡੇ ਪਾਣੀ ਫਿਰਦਾ ਹੈ, ਅੱਗੂ ਸਾਰੀ ਬੁੱਝ ਜਾਂਦੀ ਹੈ, ਬਾਲਣ ਸਭ ਗਿੱਲਾ ਹੋ ਗਿਆ, ਜਲ ਗਰਮ ਕਿਵੇਂ ਕੀਤਾ ਜਾਵੇ, ਇਸ਼ਨਾਨ ਕਿਵੇਂ ਕਰਾਇਆ ਜਾਵੇ, ਅਗਰ ਐਸਾ ਨਹੀਂ ਕੀਤਾ ਜਾਂਦਾ 12 ਸਾਲ ਦੀ ਮਿਹਨਤ ਜਿਹੜੀ ਐਵੀਂ ਜਾਂਦੀ ਹੈ, ਇਹੋ ਜਿਹੇ ਵਿਚਾਰ ਕਰਕੇ ਸਰੀਰ ਚਿੱਤ ਵਿੱਚ ਇਹੀਆਂ ਜਿਹੀਆਂ ਵਿਚਾਰਾਂ ਕਲਪਦਾ ਹੈ।
ਜੇ ਮੈਂ ਚੱਲਦਾ ਤਾਂ ਭਿੱਜਦੀ ਹੈ ਕੰਬਲੀ, ਜੇ ਮੈਂ ਚੱਲਦਾ ਕੰਬਲੀ ਰਾਹਾਂ ਦਾ ਟੁੱਟੇ ਨੇ। ਜੇਕਰ ਇਸ਼ਨਾਨ ਵਗੈਰਾ ਕਰਾਉਣ ਦਾ ਤੂੰ ਕਰੀਂ ਦਾ ਕੁਛ ਬੜਾ ਮੁਸ਼ਕਲ ਹੈ, ਸਾਰੇ ਸਾਧਨ ਖਤਮ ਹਨ, ਜੇ ਨਹੀਂ ਕਰਾਉਂਦੇ ਤਾਂ 12 ਸਾਲ ਦੀ ਜਿਹੜੀ ਮਿਹਨਤ ਹੈ ਉਹ ਵਿਅਰਥ ਜਾਂਦੀ ਹੈ। ਇਹ ਜੀ ਸੋਚ ਵਿਚਾਰ ਕਰਦਾ ਹੋਇਆ ਸਰੀਰ ਅਖੀਰ ਫੈਸਲਾ ਕਰਦਾ ਮਨ ਨਾਲ, ਭਾਵੇਂ ਕੁਛ ਵੀ ਹੋ ਜਾਏ, ਸਰੀਰ ਭਾਵੇਂ ਚਲਾ ਜਾਏ, ਪਰ ਕੋਸ਼ਿਸ਼ ਸਿਰ ਤੱਕ ਕਰਨੀ ਹੈ, ਆਖਰੀ ਪ੍ਰਾਣ ਤੱਕ ਕਰਨੀ ਹੈ। ਇਉਂ ਸੋਚਦਾ ਹੋਇਆ ਕੰਬਲ ਦਾ ਚੁੰਮ ਮਾਰ ਕੇ ਸ਼ਹਿਰ ਨੂੰ ਚੱਲ ਪੈਂਦੇ ਤੇ ਨਾਲ ਦੀ ਨਾਲ ਇਹੋ ਜਿਹੇ ਦ੍ਰਿੜ ਵਿਸ਼ਵਾਸ ਨਾਲ ਗਾਉਂਦਾ ਜਾਂਦਾ ਹੈ। ਮੇਰੀ ਟੁੱਟੇ ਨਾ ਪ੍ਰੇਮ ਵਾਲੀ Yeah. कंबली लो वर्षे में जाए मिला तीन साजना टुटे नाही ने यूं शहर नूं जांदा है गोडे गोडे पानी विच भला अमृत वेला कलयुग दा जुलड़ सब उपर सिटिया कौन जाके कोई बीमार दुखिया या कोई रब दा प्यारा सारे शहर सुनसान है फिर एक चवारे विच कुछ रोशनी नजर आई वो विश्वा दा मकान सी सो हेठों खड़के आवाज दिती उपरों आवाज आई उपरा तू कौन है उपर पहुंचिया पौड़ियां थाई चढ़िया कहन लगा माता मैं फरीद हाँ की गल कहन लगा अग ढूंढदा फिरदा हाँ क्योंकि मैं इशनान करवाना है जल गर्म करके अपने मुर्शिदे रहमान दा अग बड़ी महंगी मिली उसके चित नूं प्रेरता सतगुरु ने कहणगे अग तां मिल जाएगी बड़ी महंगी मिलेगी इतनी क अख की डेली कढ के दे जा उतना चिंगाड़ा मिल जाएगा ये तां कहिंदा बहुत ही सस्ता सौदा है जे सिर दित्तियां ही मिल जाए रब दा मिलाप हो जाए तो भी बहुता सस्ता सौदा है संयम करके कहने लै अख की डेली कढ लै पर इतनी अग दे नहीं अपने आप ही कट के रख चाकू लै के शरीर ने अख की डेली कट के बाहर रख दे पट्टी बन ली है बड़े मुश्किल नाल अग का चिंगड़ा लेके आया बड़े मुश्किल नाल जल गर्म किया भावे दिन चढ़ गया इशनान वगैरह कराया महापुरख अपने सोए आनंद सागर वाहगुरु ओहदे विच समाधि लगा के बैठ गए ਹਰ ਦਿਨ ਚੜੇ ਫਰੀਦ ਨੂੰ ਆਵਾਜ਼ ਦਿੱਤੀ ਫਰੀਦ ਆਇਆ ਅਖਤੇ ਪੱਟੀ ਵਧੀ ਕਹਿੰਦੇ ਕੀ ਗੱਲ ਹੈ ਚੰਗਾ ਮਹਾਰਾਜ ਆਈ ਹੈ ਇਹਨੇ ਦੁੱਖਣੀ ਆਈ ਹੈ ਚੰਗਾ ਕਹਿੰਦੇ ਜੇ ਆਈ ਹੈ ਖੋਲੇ ਪੱਟੀ ਖੋਲੀ ਅੱਖ ਵੀ ਸਾਬਤ ਹੈ ਤੇ ਉਹ ਪਰਮਾਤਮਾ ਦੀ ਜੋਤ ਜਿਹਦੇ ਵਾਸਤੇ 36 ਸਾਲ ਕਠਨ ਤਪ ਕੀਤਾ 12 ਸਾਲ ਸੇਵਾ ਕੀਤੀ ਉਹ ਹਿਰਦੇ ਵਿੱਚ ਪ੍ਰਕਾਸ਼ ਕਰਿਆ ਹੀ ਫਿਰ ਨਿਹਾਲ ਹੋ ਗਿਆ हाँ जी इस करके ये सारी शिक्षा माता दी सी माता ने उपदेश दे के उसनू इस उच्च पदवी ते पहुंचाया ता ही अइयां जे मावां नू कहा तिन धनजणे दी माँ आए सबसे तो मातावां धनता योग हन इसी तरह ध्रुव दी माता ने शिक्षा दित्ती बेटा परमेश्वर दी वाहिगुरु दी भक्ति कर इस करके सिद्धियां हो सकियां और कोई भी उपाय नहीं है ये शिक्षा द्वारा दोनों समा भी देखो करके तीन विषयों में हम पहले आनंद साहब का पाठ करो फिर गुरु स्तोत्र बाद अरदास विषम होना कल फिर वे फिर पहुंच जाओ राम कली महला की जन देखो कार सतगुरु प्रसाद आनंद प्रया सुन मेरी Thank you.